ਮੈਨੂੰ ਮੌਤ ਤੋਂ ਡਰਾਨਾ, ਮੈਂ ਤਾਂ ਲੋਕਾਂ ਨੂੰ ਮੌਤ ਦਾ ਪਾਠ ਪੜਾਇਆ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਅੰਤਲੀ ਇੱਛਾ ਕੀ ਹੈ। ਸਤਿਗੁਰੂ ਨੇ ਉੱਤਰ ਦਿੱਤਾ, ਕਹਿਣ ਲੱਗੇ ਇੱਕ ਕੰਮ ਕਰੋ, ਮੇਰੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਏ। ਨੇੜੇ ਖੂਹ ਸੀ ਤੇ ਉਸ ਖੂਹ ਦੇ ਵਿੱਚੋਂ ਜਲ ਕੱਢਿਆ ਗਿਆ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਕਈ ਦਿਨਾਂ ਤੋਂ ਬਾਅਦ ਅੱਜ ਉਸ ਖੂਹ ਦੇ ਉੱਪਰ ਉਸ ਜਲ ਨਾਲ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਨ ਤੋਂ ਬਾਅਦ ਸੋਹਣੇ ਵਸਤਰ ਪਾ ਲਏ ਨੇ। ਸੱਚੀ ਸਰਕਾਰ ਚੌਂਕੜਾ ਮਾਰ ਕੇ ਬੈਠ ਗਏ। ਹੁਣ ਦੇਖੋ ਦੁਨੀਆਂ ਵਿਚ ਅਜੀਬੋ ਗਰੀਬ ਘਟਨਾ ਵਾਪਰਨ ਲੱਗੀ ਹੈ। ਆਪ ਤਿਲਕ ਨਹੀਂ ਲਾਇਆ, ਆਪ ਜਨੇਊ ਨਹੀਂ ਪਾਇਆ, ਪਰ ਚੇਤੇ ਰੱਖੋ ਭਾਵੇਂ ਆਪ ਤਿਲਕ ਜਨੇਊ ਨਹੀਂ ਲਾਇਆ ਨਹੀਂ ਪਾਇਆ, ਪਰ ਕਿਸੇ ਦੇ ਧਰਮ ਦੀ ਆਜ਼ਾਦੀ ਨੂੰ ਖੋਣ ਦਾ ਕਿਸੇ ਨੂੰ ਵੀ ਹੱਕ ਨਹੀਂ। ਮੈਂ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਗੁਰੂ ਗ੍ਰੰਥ ਸਾਹਿਬ ਕੱਲਾ ਸਿੱਖਾਂ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਗੁਰੂ ਹੈ, ਹਰ ਮਨੁੱਖ ਮਾਤਰ ਦਾ ਗੁਰੂ ਹੈ। ਆਪ ਪੁੱਛੋਗੇ ਕਿਉਂ, ਇੱਥੇ ਰਾਮ ਦੀ ਆਵਾਜ਼ ਆਏਗੀ, ਇੱਥੇ ਗੋਪਾਲ ਦੀ ਆਵਾਜ਼ ਆਏਗੀ, ਇੱਥੇ ਮੁਰਲੀਧਰ ਦੀ ਆਵਾਜ਼ ਆਏਗੀ, ਇੱਥੇ ਗੋਵਰਧਨ ਦੀ ਆਵਾਜ਼ ਆਏਗੀ, ਇੱਥੇ ਬੀਥਲ ਦੀ ਆਵਾਜ਼ ਆਏਗੀ, ਇੱਥੇ ਰਾਮ ਦੀ ਆਵਾਜ਼ ਤੋਂ ਬਾਅਦ ਰਹੀਮ ਦੀ ਆਵਾਜ਼ ਆਏਗੀ, ਇੱਥੇ ਅੱਲਾ ਸ਼ਬਦ ਸੁਣਾਈ ਦੇਗਾ। ਜੇ ਗੁਰੂ ਬਾਣੀ ਵਿਚ ਕਹਿੰਦਾ ਹੈ ਕਿ ਰਾਮ ਬੋਲ ਰਾਮ ਬੋਲ, ਤੇ ਦੂਜੇ ਪਾਸੇ ਇਹ ਗੁਰੂ ਬੋਲ ਕੇ ਕਹਿੰਦਾ ਉੱਠ ਫਰੀਦਾ, ਉਹਨਾਂ ਦੇ ਸ਼ਬਦ ਨੇ ਕਿ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ, ਜੋ ਸਿਰ ਸਾਈ ਨਾਨੂ ਹੈ ਸੋ ਸਿਰ ਕੱਪ ਉਤਾਰ। ਇਹ ਗੁਰੂ ਬੋਲ ਕੇ ਕਹਿੰਦਾ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਗੁਰਮੁਖੋ ਕੱਟੜ ਤਾਂ ਨਹੀਂ, ਸੰਕੀਰਨ ਤਾਂ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇੱਕ ਸਿਧਾਂਤ ਹੈ ਕਿ ਕਿਰਤਮ ਦੀ ਪੂਜਾ ਛੱਡ ਕੇ ਕੇਵਲ ਇੱਕ ਓਅੰਕਾਰ ਨਾਲ ਜੁੜ ਜਾ, ਇੱਕ ਕਰਤੇ ਨਾਲ ਜੁੜ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਕੁਝ ਗੱਲਬਾਤ ਹੋਈ ਹੈ। ਕਹਿਣ ਲੱਗੇ ਸਾਹਮਣੇ ਜਲਾਦ ਤੇਗ ਪਿਆ ਤਿੱਖੀ ਕਰਦਾ ਹੈ। ਅੱਜ ਚਾਂਦਨੀ ਚੌਂਕ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਇਕੱਠੇ ਹੋ ਕੇ ਆਏ ਨੇ ਤੇ ਕੀ ਦੇਖਣ ਆਏ ਨੇ ਕਿ ਗੁਰੂ ਅਰਜੁਨ ਦੇਵ ਜੀ ਦੇ ਪੋਤੇ ਨੂੰ ਜਹਾਂਗੀਰ ਦਾ ਪੋਤਰਾ ਔਰੰਗਜ਼ੇਬ ਅੱਜ ਕਤਲ ਕਰਨ ਲੱਗਾ। ਦਾਦੇ ਦੀ ਦਾਦੇ ਨਾਲ ਟੱਕਰ ਸੀ, ਪੋਤੇ ਦੀ ਪੋਤੇ ਨਾਲ ਟੱਕਰ ਹੈ। ਉਦੋਂ ਲਾਹੌਰ ਸੀ ਤੇ ਹੁਣ ਦਿੱਲੀ ਸੀ, ਉਦੋਂ ਜਹਾਂਗੀਰ ਸੀ ਤੇ ਹੁਣ ਔਰੰਗਜ਼ੇਬ ਹੈ। ਔਰੰਗਜ਼ੇਬ ਦਾ ਜਲਾਦ ਜਲਾਲੂਦੀਨ ਤੇਗ ਤੇਜ ਪਿਆ ਕਰਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਕੋਈ ਸ਼ਬਦ ਕਹੇ। ਤੁਸੀਂ ਪੰਜਾਬੀ ਦਾ ਇੱਕ ਸ਼ਾਇਰ ਹੈ, ਉਹਨੇ ਤੇਗ ਸ਼ਬਦ ਬੜਾ ਸੋਹਣਾ ਕਿਹਾ ਹੈ। ਉਹ ਕਹਿੰਦਾ ਹੈ ਕਿ ਇਧਰ ਤੇਗ ਇੱਕੋ ਦਮ ਤੇਜ ਪਈ ਹੁੰਦੀ ਹੈ ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਇਹ ਬਖਸ਼ਿਸ਼ ਕਰਦੇ ਕੋਈ ਸ਼ਬਦ ਕਹਿ ਰਹੇ ਨੇ ਕਿ ਇਹ ਜਲਾਦ ਤੂੰ ਤੇਗ ਨੂੰ ਤੇਜ ਕਰ ਲੈ, ਪਰ ਚੇਤੇ ਰੱਖੀ ਮੇਰਾ ਨਾਮ ਤੇਗ ਬਹਾਦਰ ਹੈ। ਤੇਗ ਬਹਾਦਰ ਦਾ ਅਰਥ ਹੈ ਜਿਹੜਾ ਤੇਗ ਦਾ ਧਣੀ। ਮੈਂ ਕਰਤਾਰਪੁਰ ਦੀ ਜੰਗ ਵਿਚ ਤੇਗ ਦਾ ਧਣੀ ਤੇਗ ਚਲਾ ਵੀ ਸਕਦਾ ਵਾ ਤੇ ਕੱਲਾ ਚਲਾ ਨਹੀਂ ਸਕਦਾ, ਸਮਾਂ ਆਵੇ ਤੇ ਮੈਂ ਤੇਗ ਖਾ ਵੀ ਸਕਦਾ। ਮੈਂ ਤੇਗ ਬਹਾਦਰ ਹਾਂ, ਤੇਗ ਦਾ ਧਣੀ ਹਾਂ। ਇੱਥੇ ਪੰਜਾਬੀ ਦੇ ਇੱਕ ਸ਼ਾਇਰ ਨੇ ਸ਼ਬਦ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਕਹਿਣ ਲੱਗੇ ਕਿ ਔਰੰਗਜ਼ੇਬ ਨੂੰ ਕਹਿ ਦਿਓ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਸਤਿਗੁਰੂ ਦੇ ਬਚਨਾਂ ਨੂੰ ਇੱਕ ਅਦੀਬ ਨੇ ਆਪਣੇ ਖਿਆਲਾਂ ਵਿਚ ਲੜੀ ਦੇ ਕੇ ਪਰੋਇਆ ਹੈ। ਕਹਿਣ ਲੱਗੇ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਮੈਨੂੰ ਲਖਦਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨੀ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਧਿਆਨ ਦਿਆ ਜੇ ਤੇਗ ਸ਼ਬਦ ਹੈ ਕਿ ਮੈਂ ਖਾਂ ਤੇਗ, ਇਹਦਾ ਮਤਲਬ ਤੇਗ ਬਹਾਦਰ ਗੁਰੂ ਜੀ, ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾ ਉਹ ਮੈਨੂੰ ਲਖਬਾ ਤੇਗ ਬਹਾਦਰੀ ਦਾ ਮੇਰੇ ਸਾਵੇਂ ਨੀ ਸਕਦੀਆਂ ਖੋ ਤੇਗਾ ਮੈਂ ਤਾਂ ਜੰਮਦੀਆਂ ਤੇਗਾਂ ਦੀ ਸ਼ਾਮ ਆਣੀ ਵੇਖ ਪਿਤਾ ਦੀਆਂ ਪੈਣੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਖਾਲਸੇ ਦੀ ਤੇਗ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਔਰੰਗਜ਼ੇਬ ਲੱਖਾਂ ਲੈ ਗਈ ਤੇਰੀਆਂ ਖੋ ਤੇਗਾ ਤਾਂ ਹੀ ਮੇਰੇ ਗੁਰੂ ਕਲਗੀਧਰ ਜੀ ਨੇ ਜਿੱਦਣ ਤੇਗ ਪਕੜੀ ਤੇ ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਜ਼ਬਰਨਾਮੇ ਵਿੱਚ ਚੂੰਕਾਰ ਅਸ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਕਾ ਬਾਬਾ ਸ਼ਮਸ਼ੀਰ ਦਸਤ ਜਦੋਂ ਸਾਰੇ ਕਿਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਚੂੰਕਾਰ ਅਸ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਉਦੋਂ ਤੇਗ ਤੇ ਖੱਤ ਪਾਣਾ ਜੈ ਜਹ ਗੁਰਮੁਖੋ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ ਤੇ ਜਲਾਦ ਆਪਣੀ ਤੇਗ ਪਿਆ ਤੇਜ ਕਰਦੇ ਭਾਈ ਸਾਹਿਬ ਭਾਈ ਜੇਤਾ ਆਪਣੇ ਨਾਲ ਕੱਪੜੇ ਲੈ ਕੇ ਆਇਆ ਹੈ ਕਿ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਮੈਂ ਤੇਰੇ ਉਤਰੇ ਹੋਏ ਸੀਸ ਨੂੰ ਇਹਨਾਂ ਕੱਪੜਿਆਂ ਵਿਚ ਲਪੇਟ ਕੇ ਆਨੰਦਪੁਰ ਦੀ ਧਰਤੀ ਨੂੰ ਲੈ ਕੇ ਜਾਵਾਂਗਾ ਸਤਿਗੁਰੂ ਨੇ ਇਸ਼ਨਾਨ ਕੀਤਾ ਚੌਂਕੜਾ ਮਾਰਿਆ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਹੈ ਸਿੱਖਾਂ ਨੇ ਵੀ ਪਾਠ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਲੋਕਾਂ ਨੇ ਆਪਣੇ ਕਾਲ ਦੇ ਪਕੜ ਲਏ ਦਰਦਮੰਦਾਂ ਦੀਆਂ ਅੱਖਾਂ ਵਿਚੋਂ ਨੀਰ ਵਹਿ ਤੁਰਿਆ ਹਮਦਰਦੀ ਕਰਨ ਵਾਲਿਆਂ ਨੇ ਮੂੰਹ ਬੰਦ ਕਰਕੇ ਖੋ ਕੇ ਲਏ ਇੱਕੋ ਦਮ ਅਸਮਾਨ ਦੇ ਉੱਤੇ ਲਾਲੀ ਛਾ ਗਈ ਗੁਰੂ ਤੇਗ ਬਹਾਦਰ ਇਸ ਪੌੜੀ ਤੇ ਆ ਪਹੁੰਚੇ ਕਿ ਜੱਤ ਪਹਾਰਾ ਧੀਰਜ ਸੁਨਿਆਰ ਲੋਕ ਦੇਖਦੇ ਪਏ ਨੇ ਤੇ ਕੁਝ ਖੋਣਗੇ ਬਾਣੀ ਨੂੰ ਪਿਆਰ ਕਰਨ ਵਾਲੇ ਕਿ ਜਪਜੀ ਸੰਪੂਰਨ ਹੋਣਾ ਹੈ ਤੇ ਤੇਗ ਚੱਲਣੀ ਹੈ ਆਵਾਜ਼ ਆ ਰਹੀ ਸੀ ਜੱਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਚਟਾਲ ਘੜੀਆ ਸ਼ਬਦ ਸੱਚੀ ਟਕਸਾਲ ਤੇ ਨੌਵਾਂ ਗੁਰੂ ਕਹਿ ਰਿਹਾ ਸੀ ਕਿ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਸ਼ੁਰੂ ਹੋ ਗਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੇ ਦਾਈ ਦਾਇਆ ਖੇਲੈ ਸਗਲ ਜਗਤ ਆਵਾਜ਼ ਆਈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਆਵਾਜ਼ ਆਉਂਦਿਆਂ ਆਉਂਦਿਆਂ ਸਿਰ ਚੁੱਕਿਆ ਛੇਤੇ ਰੱਖਿਓ ਹਕੂਮਤ ਅੱਗੇ ਨਹੀਂ ਉਸ ਅਕਾਲ ਦੇ ਅੱਗੇ ਜਿਹਦੀ ਅਲਾਹੀ ਬਾਣੀ ਗਾਈ ਜਾ ਰਹੀ ਸੀ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕਹਿਣ ਦੀ ਦੇਰ ਸੀ ਜਲਾਲੂਦੀਨ ਨੇ ਦੋਨਾਂ ਹੱਥਾਂ ਵਿਚ ਤੇਗ ਪਕੜ ਕੇ ਇੱਕੋ ਵਾਰ ਕੀਤਾ ਤੇ ਮੇਰੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਧੜ ਤੋਂ ਸ਼ੀਸ਼ ਨੂੰ ਅਲੈਦਾ ਕਰਕੇ ਰੱਖ ਦਿੱਤਾ ਸ਼ੀਸ਼ ਇੱਕ ਪਾਸੇ ਹੈ ਧੜ ਇੱਕ ਪਾਸੇ ਹੈ ਗੁਰਮੁਖੋ ਭਾਵੇਂ ਗੁਰੂ ਕਲਗੀਧਰ ਜੀ ਨੇ ਬਾਅਦ ਵਿਚ ਇਹ ਬਚਨ ਉਚਾਰਨ ਕੀਤੇ ਨੇ ਮੈਂ ਤੇ ਕਹਿਣਾ ਉਸ ਵੇਲੇ ਦੀ ਫਿਜ਼ਾ ਵਿਚ ਉਸ ਵੇਲੇ ਦੀ ਹਵਾ ਵਿਚ ਇਹ ਆਉਣ ਵਾਲੇ ਸਮੇਂ ਦੀ ਆਵਾਜ਼ ਗੂੰਜ ਰਹੀ ਸੀ ਤੇ ਆਵਾਜ਼ ਗੂੰਜ ਕੇ ਕਹਿ ਰਹੀ ਸੀ ਇਧਰ ਸਿਰ ਇੱਕ ਪਾਸੇ ਧੜ ਇੱਕ ਪਾਸੇ ਖੂਨ ਦੇ ਪਰਨਾਲੇ ਚੱਲੇ ਤੇ ਹਵਾ ਆਉਣ ਵਾਲਾ ਸੁਨੇਹਾ ਦੇ ਰਹੀ ਸੀ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਖੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਗੁਰਮੁਖੋ ਸਿਰ ਦੇ ਦਿੱਤਾ ਪਰ ਖਾਏ ਤੇ ਸੀਸ ਨਹੀਂ ਆਵਾਜ਼ ਆ ਰਹੀ ਸੀ ਕਿ ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸਿਰ ਦਾ ਅਖਰੀ ਅਰਥ ਅਡੋਲਤਾ ਖਵਾ ਗੂੰਜ ਰਹੀ ਸੀ ਆਉਣ ਵਾਲੇ ਸਮੇਂ ਨੂੰ ਦਰਸਾ ਰਹੀ ਸੀ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਖੇਤ ਕੀਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਤੇ ਸ਼ਬਦ ਸੀ ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਠੀਕਰ ਫੋਰ ਦਲੀ ਸਿਰ ਪ੍ਰਭ ਪੁਰ ਕੀਆ ਪਿਆਨ ਔਰੰਗਜ਼ੇਬ ਦੇ ਸਿਰ ਤੇ ਠੀਕਰਾ ਭੰਨ ਕੇ ਗਏ। ਠੀਕਰ ਫੋਰ ਦਲੀ ਸਿਰ ਪ੍ਰਭ ਕਬੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਖੈ 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 ਸਭ ਜਗ ਭਇਓ ਜੈ 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 ਸੁਰਲੋਕ ਪਰਮਾਤਮਾ ਦੇ ਘਰ ਵਿਚੋ ਜੈ ਜੈਕਾਰ ਦੀ ਆਵਾਜ਼ ਪਈ ਆਉਂਦੀ ਸੀ। ਗੁਰਮੁਖ ਇੱਕ ਅਦੀਬ ਦੇ ਸ਼ਬਦ ਮੈਨੂੰ ਬੜੇ ਭਾਏ, ਕਹਿੰਦੇ ਨੇ ਆਖਰ ਮਾਂ ਤੂੰ ਆਪਣਾ ਪੁੱਤਰ ਤੋਰੇ ਤੇ ਆਪਣੇ ਕਾਲਜੇ ਤੇ ਹੱਥ ਰੱਖ ਕੇ ਦੇਖ, ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਧਰ ਤੋਂ ਵੱਖ ਕੀਤਾ ਗਿਆ, ਮਾਤ ਨਾਨਕੀ ਨੇ ਆਨੰਦਪੁਰ ਆਪਣੇ ਕਾਲਜੇ ਨੂੰ ਕੁੱਟ ਕੇ ਪਕੜ ਲਿਆ। ਕਿਉਂਕਿ ਆਂਦਰਾਂ ਨੇ ਮਾਂ ਦੇ ਅੰਦਰ ਨੂੰ ਧੂਹ ਪਈ ਹੈ। ਭਾਈ ਜੈਤਾ ਤੁਰਿਆ ਫਿਰਦਾ ਹੈ, ਚਾਰ ਚੁਫੇਰੇ ਹਨੇਰੀ ਚੁੱਲ ਗਈ, ਚੱਕਰ ਚੁੱਲ ਗਿਆ। ਇੱਥੇ ਤੁਸੀਂ ਥੋੜੀ ਜਿਹੀ ਤਵੱਜੋ ਦਿਆ ਜੇ, ਹਨੇਰੀ ਆਈ, ਲੋਕ ਘਰਾਂ ਨੂੰ ਚਲੇ ਗਏ ਤੇ ਗੁਰੂ ਕਾ ਲਾਲ ਭਾਈ ਜੈਤਾ ਉਹ ਮੌਕੇ ਦੀ ਤਾੜ ਵਿਚ ਹੈ ਕਿ ਹੇ ਮੇਰੀ ਸੱਚੀ ਸਰਕਾਰ, ਸਾਡਾ ਦਿੱਲੀ ਵਿਚ ਰਹਿਣ ਦਾ ਕੀ ਫਾਇਦਾ ਜੇ ਤੇਰਾ ਪਵਿੱਤਰ ਧੜ ਤੇ ਸੀਸ ਨਾ ਆਪਾਂ ਸਾਂਭ ਸਕੇ। ਗੁਰਮੁਖ ਇੱਕੋ ਦਮ ਰਾਤ ਦੇ ਹਨੇਰੇ ਵਿਚ ਅੱਗੇ ਵਧਿਆ। 11 ਨਵੰਬਰ ਸੰਨ 1675 ਦੀ ਸ਼ਾਮ ਹੈ, ਭਾਈ ਜੈਤਾ ਅੱਗੇ ਵਧਿਆ। ਇਸ ਪ੍ਰਸੰਗ ਵੱਲ ਤੁਸੀਂ ਥੋੜਾ ਜਿਹਾ ਧਿਆਨ ਦੇਣਾ, ਹੋ ਸਕਦਾ ਕਿ ਆਪ ਵਿੱਚੋਂ ਪਹਿਲਾਂ ਨੇ ਪਹਿਲਾਂ ਸੁਣਿਆ ਵੀ ਹੋਵੇ ਜਾਂ ਨਾ, ਕਿਉਂਕਿ ਅਸੀਂ ਇੱਕੋ ਗੱਲ ਕਰਨੇ ਆ ਕਿ ਸੀਸ ਲੈ ਕੇ ਆਨੰਦਪੁਰ ਚਲਾ ਗਿਆ। ਕੱਲਾ ਆਨੰਦਪੁਰ ਨਹੀਂ, ਸੀਸ ਦੀ ਇੰਤਜ਼ਾਰ ਕਰਦੇ ਪਏ ਸਨ ਸਿੱਖ, ਕਿਉਂਕਿ ਗੁਰੂ ਤੇਗ ਬਹਾਦਰ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲੇ ਨੇ। ਸਹਿ ਭਾਈ ਜੈਤਾ ਜੀ ਅੱਗੇ ਵਧੇ, ਇੱਕੋ ਦਮ ਸਤਿਗੁਰੂ ਦੇ ਸੀਸ ਨੂੰ ਧਰਤੀ ਤੋਂ ਚੁੱਕਿਆ, ਅੱਖਾਂ ਦੇ ਅਥਰੂ ਪੀ ਗਿਆ, ਅੰਦਰ ਦੇ ਖੌਕਿਆਂ ਨੂੰ ਅੰਦਰ ਹੀ ਦਬਾ ਗਿਆ, ਸੱਚੀ ਸਰਕਾਰ ਦਾ ਸੀਸ ਚੁੱਕਿਆ ਤੇ ਕੱਪੜੇ ਵਿਚ ਲਪੇਟ ਕੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਿਹਾ, ਸੱਚੇ ਪਾਤਸ਼ਾਹ ਹੁਣ ਸਿੱਖ ਦੇ ਸਿਰ ਤੇ ਹੱਥ ਰੱਖੀ, ਮੈਂ ਸੀਸ ਤੇਰੇ ਪੁੱਤਰ ਕੋਲ ਲੈ ਕੇ ਚੱਲਿਆ, ਮੈਂ ਸੀਸ ਤੇਰੀ ਮਾਤਾ ਕੋਲ ਲੈ ਕੇ ਚੱਲਿਆ, ਸਿੱਖ ਦੇ ਅੰਗ ਸੰਗ ਰਹੀ। ਇੰਨੀ ਦੇਰ ਨੂੰ ਗੱਡੇ ਲੰਘੇ, ਲੱਖੀ ਸ਼ਾਹ ਵਣਜਾਰਾ ਲੰਘਿਆ ਤੇ ਲੱਖੀ ਸ਼ਾਹ ਵਣਜਾਰਾ ਕੌਣ ਹੈ? ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਹੁਰਾ ਨੇ। ਭਾਈ ਮਨੀ ਸਿੰਘ ਹੋਣਾ ਦੀ ਸੁਪਤਨੀ ਬੀਬੀ ਸੀਤੋ ਬਾਈ ਲੱਖੀ ਸ਼ਾਹ ਵਣਜਾਰੇ ਦੀ ਬੱਚੀ ਹੈ। ਗੱਡੇ ਲੰਘੇ ਨੇ, ਲੱਖੀ ਸ਼ਾਹ ਵਣਜਾਰਾ ਕਹਿੰਦਾ, ਕਾਹਦਾ ਤੂੰ ਸ਼ਾਹ ਹੈ? ਜੇ ਗੁਰੂ ਤੇਗ ਬਹਾਦਰ ਦਾ ਧੜ ਚੁਰਸਤੇ ਵਿਚ ਰੁਲਦਾ ਰਹੇ, ਧੜ ਚੁੱਕਿਆ ਗੱਡੇ ਤੇ ਰੱਖਿਆ ਤੇ ਆਪਣੇ ਘਰ ਨੂੰ ਲੈ ਤੁਰਿਆ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਹਾਨੂੰ ਦੋ ਸ਼ਾਹ ਮਿਲੇ, ਇੱਕ ਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਿਲਿਆ, ਉਹ ਵੀ ਸ਼ਾਹ ਸੀ ਤੇ ਉਹਨੇ ਤੈਨੂੰ ਭੋਰੇ ਵਿਚੋਂ ਤਰਲੇ ਕਰਕੇ ਬਾਹਰ ਲਿਆਂਦਾ ਤੇ ਪੱਲੂ ਫੇਰ ਕੇ ਕਿਹਾ, ਲੋਕ ਭੁੱਲੋ ਨਾ ਗੁਰੂ ਲੱਭ ਗਿਆ, ਜੇ ਇੱਕ ਸ਼ਾਹ ਤੇਰੇ ਧੜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਮਿਲਿਆ ਤੇ ਜਿਹੜਾ ਘਰ ਨੂੰ ਫੂਕ ਕੇ ਕਹਿੰਦਾ, ਲੋਕ ਮੇਰੇ ਘਰ ਦੇ ਨੇੜੇ ਨਾ ਆਇਓ, ਅੱਜ ਮੇਰਾ ਸਭ ਕੁਝ ਹੀ ਫੂਕਿਆ ਗਿਆ। ਇੱਕ ਪੰਜਾਬੀ ਦਾ ਵਿਦਵਾਨ ਲਿਖਦਾ, ਕਹਿੰਦਾ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ, ਤੁਸੀਂ ਇਹਦੇ ਅਰਥ ਸਮਝ ਜਾਓਗੇ, ਇੱਕ ਸ਼ਾਹ ਨੇ, ਮੱਖਣ ਸ਼ਾਹ ਨੇ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜੱਗ ਦੇ ਵਿਚ ਇੰਜ ਪ੍ਰਗਟਾਇਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਕੋਠੇ ਚੜ ਉਸ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਦਾ ਧੜ ਦਿੱਲੀ ਵਿਚ ਇੰਜ ਲੁਕਾਇਆ, ਆਪਣੇ ਹੱਥੀ ਆਪਣੇ ਸਾਹਮਣੇ ਗੁਰੂ ਸਰੀਰ ਨੂੰ ਲਾਂਬੂ ਲਾਇਆ। ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਲੁਕਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਦੋਨਾਂ ਨੇ ਆਪਣਾ ਆਪਣਾ ਫਰਜ਼ ਅਦਾ ਕੀਤਾ। ਸ਼ਾਮ ਦੀ ਰਾਤ ਜਦੋਂ ਹਨੇਰਾ ਪਿਆ, ਭਾਈ ਜੈਤੇ ਨੇ ਸੀਸ ਚੁੱਕਿਆ। ਗੁਰਮੁਖੋ, ਪਹਿਲੇ ਦਿਨ ਇਸ ਗੁਰੂ ਕੇ ਲਾਲ ਨੇ 40 ਕਿਲੋਮੀਟਰ ਪੰਧ ਕੀਤਾ। ਭਾਈ ਜੈਤਾ ਤੁਰਿਆ ਜਾਂਦਾ ਤੇ ਨਾਲ ਅਰਦਾਸਾਂ ਕਰਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹੁਣ ਸਹਾਇਤਾ ਕਰੀ, ਧਿਆਨ ਦਿਆ ਜੇ। 5 ਪੜਾਂ ਕੀਤੇ ਨੇ ਇਸ ਗੁਰੂ ਕੇ ਲਾਲ ਨੇ ਤੇ ਮੈਂ ਉਹ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਿਨ੍ਹਾਂ ਇਤਿਹਾਸਕਾਰਾਂ ਨੇ ਇੱਕ ਇੱਕ ਥਾਂ ਤੇ ਜਾ ਕੇ ਲੋਕਾਂ ਤੋਂ ਪੁੱਛਿਆ ਤੇ ਫਿਰ ਪਤਾ ਲੱਗਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਵੀ ਰਹਿਮਤਾਂ ਵੱਡਦਾ ਗਿਆ। ਪਹਿਲਾਂ ਦਿੱਲੀ ਤੋਂ ਰਾਤ ਨੂੰ ਚੁਰਿਆ, ਸੀਸ ਨੂੰ ਆਪਣੇ ਸੀਨੇ ਨਾਲ ਲਾ ਕੇ ਇਹਨੇ ਦਿੱਲੀ ਤੋਂ ਟੱਪ ਕੇ ਯੂਪੀ ਵਿੱਚ ਇੱਕ ਸਾਖ ਹੈ ਬਾਗਪਤ, ਉਹਨੂੰ ਬਾਗਪਤ ਵੀ ਕਹਿੰਦੇ ਨੇ। ਪਹਿਲਾ ਪੜਾਅ ਇਹਨੇ ਬਾਗਪਤ ਕੀਤਾ ਹੈ। ਇੱਥੇ ਇੱਕ ਦਰਗਾਹ ਸੀ, ਉਸ ਦਰਗਾਹ ਦੇ ਉੱਤੇ ਇੱਕ ਮੁਸਲਮਾਨ ਸੂਫੀ ਵਕੀਲ ਸੀ, ਉਹਦਾ ਨਾਮ ਸੀ ਹਜ਼ਰਤ ਵਾਉਦੀਨ, ਸ਼ੇਖ ਹਜ਼ਰਤ ਵਾਉਦੀਨ। ਭਾਈ ਜੈਤਾ ਦਿਨ ਚੜਦਾ ਪਿਆ, 12 ਨਵੰਬਰ ਦੀ ਸਵੇਰ ਹੁੰਦੀ ਪਈ ਏ, ਲੁਕਦਾ ਹੋਇਆ ਇੱਕੋ ਦਮ ਇਸ ਦਰਗਾਹ ਦੇ ਕੋਲ ਗਿਆ ਤੇ ਇਸ ਸ਼ੇਖ ਹਜ਼ਰਤ ਵਾਉਦੀਨ ਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਜੇ ਸੱਚ ਪੁੱਛੇ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਹਜ਼ਰਤ ਵਾਉਦੀਨ ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ? ਕਹਿੰਦਾ ਹਾਂ। ਕਹਿੰਦਾ ਸੁਣਾ ਗੁਰੂ ਤੇਗ ਬਹਾਦਰ ਜੀ ਕਿੱਥੇ ਸੀ? ਇੱਕੋ ਦਮ ਸ਼ੀਸ਼ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ, ਕਿਤੇ ਮੇਰੇ ਗੁਰੂ ਦਾ ਸ਼ੀਸ਼ ਨਾ ਮੇਰੇ ਤੋਂ ਕੋਈ ਖੋਹ ਲਵੇ। ਕਹਿੰਦੇ ਨੇ ਪਰੇ ਕੋਈ ਗਲੇ ਨਾਲ ਕਿਹਾ ਕਿ ਗੁਰੂ ਜੀ ਸ਼ਹੀਦ ਹੋ ਗਏ ਨੇ, ਸ਼ੀਸ ਲੈ ਕੇ ਆਨੰਦਪੁਰ ਚੱਲਿਆ ਵਾ, ਤੁਸੀਂ ਮੇਰੀ ਕੁਝ ਮਦਦ ਕਰ ਸਕਦੇ ਹੋ? ਹਜ਼ਰਤ ਵਾਉਦੀਨ ਨੇ ਸ਼ੇਖ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ ਦੇਖਿਆ ਤੇ ਸਜਦਾ ਕਰਕੇ ਰੋ ਪਿਆ। ਕਹਿਣ ਲੱਗਾ ਸਿੱਖਾਂ ਤੁਰਿਆ ਕਦੋਂ ਦਾ? ਕਹਿੰਦਾ ਰਾਤ ਦਾ ਚੱਲਿਆ ਵਾ, ਇੱਕ ਖਿੰਨ ਨੀ ਕਿਤੇ ਰੁਕਿਆ ਤੇ ਇਸ ਬਾਗਪਤ ਵਿੱਚ ਇੱਕ ਹਿੰਦੂ ਵੀਰ ਸੀ, ਉਹਦਾ ਨਾਮ ਸੀ ਭਾਈ ਕ੍ਰਿਸ਼ਨ ਪਾਲ। ਇਸ ਹਜ਼ਰਤ ਸ਼ੇਖ ਵਾਉਦੀਨ ਨੇ ਭਾਈ ਸਾਹਿਬ ਭਾਈ ਜੈਤੇ ਨੂੰ ਉਸੇ ਵੇਲੇ ਉਸ ਹਿੰਦੂ ਵੀਰ ਦੇ ਘਰ ਪਹੁੰਚਾ ਦਿੱਤਾ। ਰਾਤ ਦਾ ਕੁਝ ਖਾਧਾ ਪੀਤਾ ਨਹੀਂ। ਕਹਿੰਦੇ ਨੇ ਉਸ ਹਿੰਦੂ ਵੀਰ ਕ੍ਰਿਸ਼ਨ ਪਾਲ ਨੇ ਭਾਈ ਜੈਤੇ ਦੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਨੂੰ ਦੇਖਦਾ ਰਿਹਾ। 12 ਨਵੰਬਰ ਦਾ ਦਿਨ ਚੜਿਆ ਤੇ ਭਾਈ ਸਾਹਿਬ ਨੇ ਆਰਾਮ ਨਹੀਂ ਕੀਤਾ। ਤੁਸੀਂ ਗਿਣਤੀ ਕਰੀ ਜਾਇਓ ਕਿ 11 ਸ਼ਾਮ ਨੂੰ ਰਾਤ ਤੁਰਿਆ, 12 ਨੂੰ ਬਾਗਪਤ ਪਹੁੰਚੇ ਨੇ ਤੇ ਜਦੋਂ ਸੂਰਜ ਚੜ ਆਇਆ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਵਾਲੀ ਜਿਸ ਚਾਦਰ ਵਿੱਚ ਇਹਨੇ ਲਪੇਟਿਆ ਸੀ, ਕਈ ਸੱਜਣ ਟੋਕਰੀ ਦਾ ਜ਼ਿਕਰ ਕਰਦੇ ਨੇ, ਉਸ ਚਾਦਰ ਨੂੰ ਖੂਨ ਨਾਲ ਲੱਥਪਤ ਹੋਈ ਨੂੰ ਚਾਦਰ ਨੂੰ ਪਰਤ ਕੇ ਬਦਲ ਲਿਆ ਹੈ। ਇੱਥੋਂ ਤੁਰਿਆ ਤੇ ਸਿੱਧੇ ਰਸਤੇ ਨਹੀਂ, ਜੰਗਲ ਦੀਆਂ ਝਾੜੀਆਂ ਨੂੰ ਮਿੱਧਦਾ, ਕੰਢਿਆਂ ਨੂੰ ਲਤਾੜਦਾ। 12 ਨਵੰਬਰ ਦਾ ਸਾਰਾ ਦਿਨ ਭਾਈ ਸਾਹਿਬ ਭਾਈ ਜੇਤਾ ਜੀ ਮਾਨੋ ਪਵਨ ਬਣ ਕੇ ਦੌੜਦੇ ਰਹੇ। ਉਧਰ ਸ਼ਾਮ ਦਾ ਸੂਰਜ ਢਲ ਗਿਆ, ਇਧਰ ਸਿੱਖ ਥੱਕ ਗਿਆ, ਸਾਰਾ ਦਿਨ ਤੁਰਦਾ ਰਿਹਾ। ਪਰ ਬਾਣੀ ਪੜਦਿਆਂ ਸਾਹਮਣੇ ਦੇਖਿਆ ਕਿ ਜਰਨੈਲੀ ਸੜਕ ਸੀ, ਜਿਹਨੂੰ ਤੁਸੀਂ ਅੱਜ ਜੀਟੀ ਰੋਡ ਹਾਈਵੇ ਕਹਿੰਦੇ ਹੋ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ। ਬਾਗਪਤ ਤੋਂ ਤੁਰਿਆ ਤੇ ਤਰਾਵੜੀ ਆ ਪਹੁੰਚਿਆ। ਚਿੱਤ ਚ ਆਇਆ ਰਾਤ ਪੈ ਗਈ ਹੈ, ਜੰਗਲ ਦਾ ਰਸਤਾ ਮਣਾ ਕਿਹੜੇ ਪਾਸੇ ਜਾਏਗਾ? ਤੇ ਇੱਥੇ ਨਵਾਬ ਦਾ ਕਿਲਾ ਸੀ ਤੇ ਕਿਲੇ ਦੇ ਨਾਲ ਇੱਕ ਜੋੜ ਇੱਕ ਛੱਪੜ ਸੀ ਤੇ ਇੱਥੇ ਧੋਬੀ ਆ ਕੇ ਕੱਪੜੇ ਧੋਂਦੇ ਸਨ। ਭਾਈ ਜੈਤਾ ਝਾੜੀਆਂ ਤੋਂ ਓਹਲੇ ਲੁਕਦਾ ਹੋਇਆ ਥਾਂ ਭਾਲਦਾ ਹੈ ਕਿ 2 ਘੜੀਆਂ ਕਿਤੇ ਟੇਕ ਕੇ ਬਹਿ ਜਾਂਦਾ, ਥੋੜਾ ਜਿਹਾ ਆਰਾਮ ਕਰਾਂ, ਸਵੇਰੇ ਤਾਰਿਆਂ ਦੀ ਲੋਏ ਲੋਏ ਫਿਰ ਅੱਗੇ ਨੂੰ ਚੱਲ ਪਵਾਂਗਾ। ਜਦੋਂ ਇਹ ਝਾੜੀਆਂ ਵਿੱਚ ਤੁਰਦਾ ਪਿਆ ਤੇ ਇਹਦੇ ਪੈਰਾਂ ਨਾਲ ਮਿੱਧਦੇ ਹੋਏ ਕੱਖਾਂ ਦੀ ਆਵਾਜ਼, ਇੱਕ ਧੋਬੀ ਕੱਪੜੇ ਪਿਆ ਧੋਂਦਾ ਸੀ, ਉਹ ਕੱਪੜੇ ਬੰਨ ਕੇ ਲਿਜਾਣ ਲੱਗਾ ਤੇ ਦੇਖਿਆ ਇਹਨਾਂ ਝਾੜੀਆਂ ਦੇ ਓਹਲੇ ਕੋਈ ਆਦਮੀ। ਆਵਾਜ਼ ਦਿੱਤੀ ਤੂੰ ਕੌਣ ਹੈ? ਤੇ ਭਾਈ ਜੈਤੇ ਤੋਂ ਰਿਹਾ ਨਾ ਗਿਆ, ਇੰਜ ਲੱਗਾ ਆਵਾਜ਼ ਆਪਣਿਆਂ ਦੀ ਹੈ, ਆਵਾਜ਼ ਕਿਸੇ ਗੁਰੂ ਤੇਗ ਬਹਾਦਰ ਦੀ ਸਿੱਖ ਦੀ ਹੈ। ਕੱਪੜੇ ਲਪੇਟਦਾ ਹੋਇਆ ਕਹਿੰਦਾ ਤੂੰ ਕੌਣ ਹੈ? ਤੇ ਭਾਈ ਜੈਤਾ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ। ਕਹਿਣ ਲੱਗਾ ਸਿੱਖ ਹੋਵੇ ਤੇ ਸਿੱਖ ਦਾ ਘਰ ਪਿੰਡ ਵਿੱਚ ਹੋਵੇ ਤੇ ਝਾੜੀਆਂ ਦੇ ਓਹਲੇ ਰਾਤ ਰਹੇ? ਆ ਗੁਰੂ ਤੇਗ ਬਹਾਦਰ ਦੇ ਸਿੱਖਾਂ, ਆ ਮੇਰੇ ਸਤਿਗੁਰੂ ਦੇ ਪਿਆਰੇ ਲਾਲ, ਮੈਂ ਖਾਂ ਤਾਂ ਗਰੀਬ ਜਿਹਾ, ਕੱਪੜੇ ਧੋ ਕੇ ਅਸੀਂ ਗੁਜ਼ਾਰਾ ਕਰਨੇ ਆ, ਮੈਂ ਰਾਤ ਤੈਨੂੰ ਝਾੜੀਆਂ ਵਿੱਚ ਨਹੀਂ ਰਹਿਣ ਦੇਣਾ, ਆ ਮੈਂ ਤੈਨੂੰ ਆਪਣੇ ਘਰ ਵਿੱਚ ਜੋ ਕੁਛ ਹੈ ਮੈਂ ਹਾਜ਼ਰ ਕਰ ਦੇਣਾ ਵਾ। ਭਾਈ ਜੈਤਾ ਨਿਕਲਿਆ ਬਾਹਰ, ਇਹਨੇ ਸ਼ੀਸ਼ ਨੂੰ ਉਸੇ ਤਰ੍ਹਾਂ ਸੀਨੇ ਨਾਲ ਲਾਇਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਤੇ ਚੁੱਪ ਕਰਕੇ ਉਸ ਧੋਬੀ ਦੇ ਘਰ ਚਲਾ ਗਿਆ। ਉਸ ਧੋਬੀ ਦਾ ਨਾਮ ਸੀ ਭਾਈ ਦੇਵਾ ਰਾਮ। ਮੈਂ ਨਾਮ ਵੀ ਅਰਜ਼ ਕਰੀ ਜਾਂਦਾ ਜਿੱਥੇ ਜਿੱਥੇ ਰੁਕੇ। ਭਾਈ ਦੇਵਾ ਰਾਮ ਦੇ ਘਰ ਚਲੇ ਗਏ ਤੇ ਰਸਤੇ ਵਿੱਚ ਭਾਈ ਦੇਵਾ ਰਾਮ ਨੇ ਆਪ ਕੱਪੜਿਆਂ ਦੀ ਪੰਡ ਚੁੱਕੀ ਤੇ ਭਾਈ ਜੈਤੇ ਨੂੰ ਪੁੱਛਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਰਾਜੀ ਖੁਸ਼ੀ ਦੱਸੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੋਈ ਸੁਣਾ ਬਾਤ, ਹੁਣ ਭਾਈ ਜੈਤਾ ਗਲੀ ਵਿੱਚ ਲੰਘਦਾ ਕੀ ਦੱਸੇ ਕਿ ਜਿਸ ਗੁਰੂ ਦੀ ਗੱਲ ਸੁਣਨੀ ਚਾਹੁੰਦੇ ਉਸ ਗੁਰੂ ਦਾ ਸਿਰ ਤਾਂ ਮੈਂ ਸੀਨੇ ਨਾਲ ਲਾ ਕੇ ਤੇਰੇ ਘਰ ਆ ਗਿਆ। ਕਹਿਣ ਲੱਗਾ ਸਿੱਖਾ, ਗੁਰੂ ਤੇਗ ਬਹਾਦਰ ਜੀ ਦੀ ਕੋਈ ਗੱਲ ਸੁਣਾ। ਜੈਤਾ ਚੁੱਪ ਕਰ ਗਿਆ, ਕੁਛ ਨੀ ਬੋਚੇ ਭਾਈ ਜੈਤਾ ਜੀ। ਘਰ ਗਿਆ, ਆਵਾਜ਼ ਦਿੱਤੀ ਭਾਈ ਦਾਦਾ ਰਾਮ ਨੇ, ਭਾਗਵਾਨ ਨੇ, ਦੇਖ ਅੱਜ ਗੁਰੂ ਤੇਗ ਬਹਾਦਰ ਦਾ ਸਿੱਖ ਸਾਡੇ ਘਰ ਆਇਆ ਹੈ। ਉਹਨੇ ਦੀਵਾ ਬਾਲਿਆ, ਭਾਈ ਜੈਤੇ ਦਾ ਚਿਹਰਾ ਦੀਵੇ ਦੀ ਲੋਹ ਵਿਚ ਦੇਖਿਆ ਤੇ ਕਹਿਣ ਲੱਗੇ, ਲਿਆ ਜੋ ਹੱਥ ਵਿਚ ਪਕੜੀ ਸਾਨੂੰ ਪਕੜਾ ਦੇ, ਕੋਈ ਖਜ਼ਾਨਾ ਹੈ? ਭਾਈ ਜੈਤਾ ਕਹਿੰਦਾ, ਇਹ ਉਹ ਖਜ਼ਾਨਾ ਹੈ ਜਿਹੜਾ ਜਿੰਦ ਵਾਰ ਕੇ ਵੀ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਜਿੰਦ ਬਦਲੇ ਵੀ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ, ਲਿਆ ਅਸੀਂ ਸਾਂਭ ਦਿੰਦੇ ਹਾਂ। ਤੇ ਨਾਲੇ ਕਹਿਣ ਲੱਗੇ, ਇੱਕ ਕੰਮ ਕਰੀ, ਗੁਰੂ ਤੇਗ ਬਹਾਦਰ ਜੀ ਕੋਲ ਜਾਏ ਤੇ ਉਹਨਾਂ ਨੂੰ ਕਈ ਸੱਚੇ ਪਾਤਸ਼ਾਹ ਗਰੀਬੀ ਹੈ, ਵਸਤਰ ਤੇਰੇ ਲਈ ਤਿਆਰ ਕਰਕੇ ਰੱਖਿਆ ਹੈ, ਕਿਤੇ ਲੰਘਦੇ ਆਉਂਦਿਆਂ ਦੇ ਚਰਨ ਪੈ ਜਾਂਦੇ ਤੇ ਇੱਕ ਚਾਦਰ ਤੇਰੇ ਚਰਨਾਂ ਵਿਚ ਭੇਟ ਕਰਨੀ ਸੀ। ਗੁਰਮੁਖ, ਗੁਰੂ ਦਾ ਸੀਸ ਵੀ ਸਿੱਖ ਦੀ ਅਰਦਾਸ ਹੁੰਦਾ ਪਿਆ ਹੈ, ਕਿਉਂਕਿ ਸਭ ਥਾਈ ਖੋਏ ਸਹਾਏ ਗੁਰੂ ਤੇਗ ਬਹਾਦਰ ਮਿਲਣ ਤੇ ਕਈ ਕਿ ਗਰੀਬ ਧੋਬੀ ਸਿੱਖ ਤੈਨੂੰ ਚੇਤੇ ਕਰਦਾ ਸੀ। ਭਾਈ ਜੈਤਾ ਜਿਹੜੇ ਅਜੇ ਤੀਕਰਾ ਚੁੱਪ ਸੀ, ਕਹਿੰਦਾ ਦੀਵਾ ਲਿਆਓ। ਦੀਵਾ ਕੋਲ ਲਿਆਂਦਾ, ਇੱਕ ਇੱਕ ਪਰਤ ਚਾਦਰ ਦੀ ਲਾਈ ਗਿਆ। ਮਨ ਨੇ ਸੋਚਿਆ, ਧੋਬੀ ਨੇ ਪਤਾ ਨੀ ਕੀ ਦਿਖਾਣ ਲੱਗਾ ਹੈ। ਜਦੋਂ ਇੱਕ ਇੱਕ ਚਾਦਰ ਦੀ ਪਰਤ ਖੋਲੀ ਗਿਆ, ਅਖੀਰ ਤੇ ਜਿਹੜੀ ਚਾਦਰ ਦੀ ਤੈ ਸੀ ਉਹਦੇ ਨਾਲ ਥੋੜਾ ਜਿਹਾ ਖੂਨ ਲੱਗਾ, ਅਖੀਰਲਾ ਪਰਦਾ ਲਾਇਆ ਤੇ ਕੀ ਦੇਖਦੇ ਨੇ, ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿਖਾਇਆ। ਆਪ ਇੱਕ ਪਾਸੇ ਬੈਠ ਗਿਆ, ਕੁਛ ਨੀ ਬੋਲਿਆ, ਆਪ ਥੱਲੇ ਬੈਠ ਗਿਆ, ਮੰਜੇ ਦੇ ਉੱਤੇ ਸੀਸ ਰੱਖਿਆ। ਉਸ ਧੋਬੀ ਦੀਆਂ ਭੁੱਬਾਂ ਨਿਕਲ ਗਈਆਂ, ਹੇ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਸਨ, ਕਿਹੜੇ ਰੂਪ ਚ ਆ ਗਿਆ ਹੈ? ਕਹਿੰਦੇ ਨੇ ਉਸ ਵੇਲੇ ਭਾਈ ਜੈਤੇ ਦੇ ਚਰਨ ਪਕੜ ਕੇ ਕਿਹਾ, ਐ ਗੁਰੂ ਕੇ ਲਾਲ, ਤੇਰੇ ਚਰਨਾਂ ਤੋਂ ਕੁਰਬਾਨ ਜਾਈਏ, ਦੱਸ ਅਸੀਂ ਤੇਰੀ ਸੇਵਾ ਕੀ ਕਰ ਸਕਦੇ। ਸਾਰੇ ਦਿਨ ਦਾ ਥੱਕਾ ਸੀ, ਰੋਟੀ ਪਾਣੀ ਤਿਆਰ ਕੀਤਾ। ਭਾਈ ਜੈਤੇ ਨੂੰ ਲੰਘਣਾ ਕੀ ਸੀ, ਥੋੜੀ ਜੀ ਰੋਟੀ ਖਾਧੀ ਤੇ ਬਿਲਕੁਲ ਇੱਕ ਪਾਸੇ ਬੈਠ ਗਏ। ਤੇ ਉਸ ਪਰਿਵਾਰ ਭਾਈ ਦੇਵਾ ਰਾਮ ਨੇ ਕਿਹਾ, ਸਿੱਖਾ ਤੂੰ ਆਰਾਮ ਕਰ, ਅੱਜ ਸਾਰੀ ਰਾਤ ਅਸੀਂ ਸੀਸ ਦੀ ਸੇਵਾ ਕਰਾਂਗੇ। ਸਿੱਖ ਤਵਾਰੀ ਕਹਿੰਦੀ ਏ, ਜਿਹੜੀ ਚਾਦਰ ਭੇਟ ਕਰਨੀ ਸੀ ਉਹ ਚਾਦਰ ਵਿਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਰੱਖ ਦਿੱਤਾ ਤੇ ਸਾਰੀ ਰਾਤ ਭਾਈ ਦੇਵਾ ਰਾਮ ਬਸਤਰ ਨੂੰ ਚੌਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਨਾਲੇ ਬੈਰਾਗ ਵਿਚ ਦੋਨੋ ਜੀ ਰੋਈ ਗਏ, ਨਾਲੇ ਸੀਸ ਨੂੰ ਚੌਰ ਕੀਤਾ। ਅੱਧੀ ਰਾਤ ਲੰਘੀ, ਭਾਈ ਜੈਤਾ ਉੱਠਿਆ, ਕਮਰ ਸਿੱਧੀ ਕੀਤੀ ਸੀ, ਕੇਵਲ ਉੱਠ ਕੇ ਇਸ਼ਨਾਨ ਕੀਤਾ। ਕਹਿਣ ਲੱਗਾ, ਲਿਆਓ ਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ। ਕਹਿੰਦੇ ਨੇ ਉਸੇ ਵੇਲੇ ਸੀਸ ਉਸ ਚਾਦਰ ਵਿਚ ਲਪੇਟ ਕੇ ਭਾਈ ਜੈਤੇ ਦੇ ਨੇਤਰ ਸਿਮ ਆਏ, ਸੱਚੇ ਪਾਤਸ਼ਾਹ ਅਸੀਂ ਤੁਰ ਕੇ ਤਾਂ ਦੇਖੀਏ, ਤੂੰ ਤਾਂ ਗੁਰੂ ਤੇਗ ਬਹਾਦਰ ਸੀਸ ਦੇ ਰੂਪ ਵਿਚ ਵੀ ਸਿੱਖਾਂ ਨੂੰ ਨਿਵਾਜੀ ਜਾ ਰਿਹਾ। ਚਾਦਰ ਵਿਚ ਸੀਸ ਲਪੇਟਿਆ, ਪਿੰਨੀ ਰੈਨੜੀਏ ਸੀ, ਤਾਰੇ ਚਮਕਦੇ ਸਨ। ਸਿੱਖ ਵਾਹੋਦਾਈ ਤਰਾਵੜੀ ਤੋਂ ਇਹ ਦੂਜਾ ਪੜਾਅ ਸੀ ਤਰਾਵੜੀ, ਪਹਿਲਾ ਬਾਗਪਟ ਦੂਜਾ ਤਰਾਵੜੀ, ਇੱਕੋ ਦਮ ਸੀਸ ਹਨੇਰੇ ਵਿਚ ਲੈ ਕੇ ਫਿਰ ਵਾਹੋਦਾਈ ਤੁਰ ਪਿਆ, ਜੰਗਲ ਨੂੰ ਮਿੱਧਦਾ ਹੋਇਆ ਅੰਬਾਲੇ ਵਾਲੇ ਪਾਸੇ ਨੂੰ ਚੱਲਿਆ, ਤੀਜਾ ਪੜਾਅ ਕਰ ਲੱਗਾ। ਟਾਂਗਰੀ ਨਦੀ ਆਈ, ਦੋ ਦਿਨ ਦਾ ਥੱਕਿਆ ਹੈ, ਕਿੰਨਾ ਕੁ ਤੁਰਦਾ। ਟਾਂਗਰੀ ਨਦੀ ਦੇ ਕਿਨਾਰੇ ਇੱਕ ਜੰਡ ਸੀ, ਥੱਕ ਗਿਆ, ਸੀਸ ਨੂੰ ਉਥੇ ਜੰਡ ਦੇ ਕੋਲ ਰੱਖਿਆ ਤੇ ਆਪ ਜੰਡ ਦੀ ਢੋ ਲਾ ਕੇ ਕੁਝ ਸਮਾਂ ਬੈਠ ਗਿਆ। ਲੰਘਣ ਵਾਲਿਆਂ ਨੂੰ ਪੁੱਛਦਾ ਕਿ ਸ਼ਾਮ ਪੈਂਦੀ ਪਈ ਹੈ, ਇੱਥੇ ਕੋਈ ਸਿੱਖਾਂ ਦਾ ਘਰ ਹੈ, ਕੋਈ ਸਿੱਖ ਹੈ? ਉੱਤਰ ਮਿਲਿਆ, ਤੂੰ ਕੈਂਥ ਮਾਜਰੀ ਚਲਾ ਜਾ, ਅੰਬਾਲੇ ਵਿਚ ਅੱਜ ਸਥਾਨ ਹੈ। ਪਹਿਲਾਂ ਇਹਨੇ ਅੰਬਾਲੇ ਪ੍ਰਵੇਸ਼ ਕਰਨ ਤੋਂ ਪਹਿਲਾਂ ਟਾਂਗਰੀ ਨਦੀ ਦੇ ਕਿਨਾਰੇ ਜੰਡ ਦੇ ਥੱਲੇ ਸੀਸ ਰੱਖਿਆ। ਹੁਣ ਗੁਰਮੁਖੋ, ਇਸ ਸਿੱਖ ਦੇ ਚਰਨਾਂ ਨੂੰ ਕਿਉਂ ਨੀ ਮੱਥੇ ਟੇਕਾਂਗੇ ਜਿਹੜਾ ਇੰਨੀ ਵੱਡੀ ਹਨੇਰੀ ਜ਼ੁਲਮ ਦੀ ਚੀਰ ਕੇ ਤਨ ਦੀ ਨਾ ਪਰਵਾਹ ਕਰਦਿਆਂ ਹੋਇਆ ਸੀਸ ਲੈ ਕੇ ਤੁਰਿਆ। ਕੈਂਥ ਮਾਜਰੀ ਚਲਾ ਜਾ, ਉਥੇ ਕੁਝ ਹਿੰਦੂਆਂ ਦੇ ਪਰਿਵਾਰ ਨੇ, ਕੁਝ ਸੈਣੀ ਪਰਿਵਾਰ ਨੇ, ਦੱਸਣ ਵਾਲੇ ਨੇ ਦੱਸਿਆ, ਕੁਝ ਰਾਮਦਾਸ ਗਏ ਨੇ। ਸ਼ਾਮ ਸੂਰਜ ਢਲਣ ਤੋਂ ਬਾਅਦ ਭਾਈ ਜੈਤਾ ਜੀ ਕੈਂਥਰੀ ਮਾਜਰੀ ਗਏ, ਉਸ ਮਹੱਲੇ ਵਿਚ ਕੈਂਥ ਮਾਜਰੀ ਪਹੁੰਚੇ। ਤੇ ਕੀ ਦੇਖਦੇ ਨੇ? ਇੱਥੇ ਇੱਕ ਰਾਮਦਾਸੀਆ ਮਿਲਿਆ, ਉਹਦਾ ਨਾਮ ਸੀ ਭਾਈ ਰਾਮਦੇਵ ਜੀ। ਪਹਿਲਾ ਸੀ ਦੇਵਾ ਰਾਮ, ਇਹ ਸੀ ਭਾਈ ਰਾਮਦੇਵ ਜੀ। ਇਹਨੂੰ ਕਹਿਣ ਲੱਗੇ, ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ, ਇੱਕ ਰਾਤ ਰਹਿਣਾ, ਮੈਨੂੰ ਘਰ ਤੂੰ ਰੱਖ ਸਕਦੇ? ਉਹ ਕਹਿੰਦਾ, ਹਾਂ ਆ ਗੁਰੂ ਤੇਗ ਬਹਾਦਰ ਤਾਂ ਸਾਡੇ ਲਈ ਜ਼ੁਲਮ ਸਹਾਰਨ ਵਾਸਤੇ ਗਏ ਨੇ, ਕਿਉਂ ਨੀ ਤੂੰ ਆ ਸਕਦਾ? ਰਾਤ ਘਰ ਲੈ ਗਿਆ। ਉਹਨੇ ਕਿਹਾ, ਲਿਆ ਮੈਨੂੰ ਬਸਤਰ ਵਿਚ ਜੋ ਲਪੇਟੀ, ਦਿਖਾ ਕੀ ਹੈ ਤੇਰੇ ਕੋਲ? ਰਾਤ ਦੇ ਦੀਵੇ ਦੀ ਲੋ ਵਿਚ ਗੁਰੂ ਤੇਗ ਬਹਾਦਰ ਜੀ ਦਾ ਤੀਜੀ ਵਾਰੀ ਸ਼ੀਸ਼ ਵਿਰ ਖੋਲਿਆ। ਰਾਮਦੇਵ ਨੇ ਦਰਸ਼ਨ ਕੀਤੇ, ਚੌਵਾਲ ਚਰਕੋ ਦਮ ਸ਼ੀਸ਼ ਦੇ ਚਾਹਮਣ ਸਾਹਮਣੇ ਡਿੱਗ ਪਿਆ, ਕੁਛ ਨੀ ਬੋਲਿਆ। ਸਾਰੀ ਰਾਤ ਮੰਜੀ ਤੇ ਸ਼ੀਸ਼ ਰੱਖ ਕੇ, ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਵਾਲੀ ਮੰਜੀ ਤੇ ਆਪਣਾ ਸਿਰ ਰੱਖ ਕੇ ਰੋਂਦਾ ਰਿਹਾ। ਅੰਬਾਲੇ ਤੋਂ ਚੱਲੇ ਨੇ ਤੇ ਨਾਭਾ ਸਾਹਿਬ ਦੇ ਕੋਲ ਜਾ ਪਹੁੰਚੇ, ਜਿੱਥੇ ਆਪਾਂ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲ ਜਾਣੇ। ਇੱਥੇ ਫਿਰ ਭਾਈ ਸਾਹਿਬ ਨੂੰ ਸ਼ਾਮ ਪੈ ਗਈ, ਹੁਣ ਥੱਕ ਚੁੱਕੇ ਸਨ, ਤਿੰਨ ਚਾਰ ਦਿਨ ਹੋ ਗਏ ਨੇ, ਕੋਈ ਸੁੱਖ ਨਹੀਂ ਸਹੂਲਤ ਨਹੀਂ। ਤੇ ਗੁਰਮੁਖੋ, ਇੱਕ ਪਾਸੇ ਜੰਗਲ ਦਾ ਰਸਤਾ, ਦੂਜੇ ਪਾਸੇ ਸੱਚੀ ਸਰਕਾਰ ਦਾ ਸ਼ੀਸ਼, ਤੇ ਤੀਜਾ ਮਨ ਵਿਚ ਆਉਂਦਾ ਮਣਾ, ਜਦੋਂ ਮਾਤਾ ਨਾਨਕੀ ਨੂੰ ਸ਼ੀਸ਼ ਦਿਖਾਏਗਾ, ਮਾਤਾ ਗੁਜਰੀ ਨੂੰ ਸ਼ੀਸ਼ ਦਿਖਾਏਗਾ, ਉਦੋਂ ਤੂੰ ਕਿਵੇਂ ਫੇਸ ਕਰੇਗਾ ਉਸ ਪਰਿਵਾਰ ਦੇ ਜੀਆਂ? ਇਹ ਗਿਆ ਨਾਭਾ ਸਾਹਿਬ ਵਾਲੀ ਥਾਂ, ਤੇ ਇੱਥੇ ਵੀ ਝਾੜੀਆਂ ਦੇ ਓਹਲੇ ਲੁੱਕ ਗਿਆ। ਇੱਥੇ ਇੱਕ ਮੁਸਲਮਾਨ ਫਕੀਰ ਸੀ, ਉਹਦਾ ਨਾਮ ਸੀ ਦਰਗਾਹੀ ਸ਼ਾਹ। ਉਹਨੇ ਦੇਖਿਆ ਤੇ ਕੋਈ ਆਦਮੀ ਹੈ ਤੇ ਸਿਰ ਲੁਕਾਉਂਦਾ ਪਿਆ ਰੁੱਖਾਂ ਦੇ ਥੱਲੇ। ਆਵਾਜ਼ ਦਿੱਤੀ, ਅਜਨਬੀ ਕੌਣ ਹੈ? ਤੇ ਉੱਤਰ ਮਿਲਿਆ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਇਹੀ ਕਹਿ ਗਏ। ਦਰਗਾਹੀ ਸ਼ਾਹ ਕਹਿਣ ਲੱਗੇ, ਤੂੰ ਸਿੱਖ ਹੋ ਕੇ ਲੋਕੇ ਕਿਉਂ ਰਹਿੰਦਾ? ਆ ਮੇਰੇ ਕੋਲ, ਭਾਵੇਂ ਮੇਰੇ ਕੋਲ ਕੱਖਾਂ ਦੀ ਕੁੱਲੀ ਹੈ, ਮੈਂ ਤੈਨੂੰ ਰੁੱਖਾਂ ਥੱਲੇ ਨੀ ਰਹਿਣ ਦੇਣਾ। ਆਇਆ ਕੋਲ, ਨਾਲੇ ਅੰਦਰ ਵਾੜ ਲਿਆ ਆਪਣੀ ਝੌਂਪੜੀ ਵਿਚ, ਤੇ ਨਾਲੇ ਕਹਿੰਦਾ, ਗੁਰੂ ਤੇਗ ਬਹਾਦਰ ਜੀ ਨੂੰ ਕਹੀ, ਕਿਉਂਕਿ ਅੱਜ ਦੀ ਤਰ੍ਹਾਂ ਕੋਈ ਸੰਚਾਰ ਮੀਡੀਆ ਦਾ ਸਾਧਨ ਨਹੀਂ ਸੀ, ਕਿਸੇ ਨੂੰ ਕੀ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਜੀ ਨਾਲ ਕੀ ਵਾਪਰੀ। ਅੰਦਰ ਦਰਗਾਹੀ ਸ਼ਾਹ ਲਿਜਾ ਕੇ ਕਹਿੰਦਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਹੀ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਘ ਵਿਚ ਬੈਠਾ ਹੈ, ਮੇਰੇ ਦੀਦੇ ਸਹਿਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਗੁਰੂ ਤੇਗ ਬਹਾਦਰ ਨੂੰ ਮੇਰਾ ਸੁਨੇਹਾ ਜ਼ਰੂਰ ਜਾ ਕੇ ਦਈ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਘ ਵਿਚ ਬੈਠਾ ਹੈ। ਜਦੋਂ ਇੰਨੇ ਸ਼ਬਦ ਕਹੇ ਤੇ ਭਾਈ ਜੈਤੇ ਨੇ ਚੌਥੀ ਥਾਂ ਤੇ ਹੁਣ ਸ਼ੀਸ਼ ਖੋਲਿਆ, ਬਸਤਰ ਪਰਾਂ ਕੀਤੇ। ਦਰਗਾਹੀ ਸ਼ਾਹ ਨੂੰ ਕਹਿੰਦਾ, ਫਕੀਰ ਬਾਬਾ, ਤੂੰ ਆਤਮਾ ਤੋਂ ਅਰਦਾਸ ਕਰਨੇ ਗੁਰੂ ਤੇਗ ਬਹਾਦਰ, ਇੱਕ ਵਾਰੀ ਮੈਨੂੰ ਦਰਸ਼ਨ ਦੇ ਜਾ। ਕਹਿਣ ਲੱਗੇ, ਆ ਦੇਖ ਧੜ ਤਾਂ ਨਹੀਂ ਆਇਆ, ਗੁਰੂ ਜੀ ਦੇ ਸ਼ੀਸ਼ ਦੇ ਦਰਸ਼ਨ ਕਰ ਲੈ। ਦਰਗਾਹੀ ਸ਼ਾਹ ਮੁਸਲਮਾਨ ਫਕੀਰ ਇੱਕਦਮ ਭੁੱਬਾ ਮਾਰ ਕੇ ਰੋ ਪਿਆ, ਕਹਿੰਦਾ ਇਹ ਮਾਜਰਾ ਕੀ? ਅੱਗੋ ਦੱਸ ਦਿੱਤਾ, ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ। ਦਰਗਾਹੀ ਸ਼ਾਹ ਬੁੱਢਾ ਫਕੀਰ ਕਹਿੰਦੇ, ਸਾਰੀ ਰਾਤ ਦੀਵਾ ਬਾਲ ਕੇ ਮੈਂ ਇਤਿਹਾਸ ਦੇ ਪੱਤਰੇ ਪੜੇ ਨੇ, ਲੈ ਕੇ ਪੱਲੂ ਆਪਣੇ ਗਲ ਵਿਚ ਪਾਏ ਕੱਪੜੇ ਦਾ, ਕਦੀ ਗੁਰੂ ਤੇਗ ਬਹਾਦਰ ਜੀ ਦਾ ਮੱਥਾ ਪੂੰਜੇ, ਕਦੀ ਹਜ਼ੂਰ ਦੇ ਕੇਸ ਝਾੜੇ, ਤੇ ਕਦੀ ਆਪਣੇ ਹੱਥ ਵਿਚ ਪੱਲੇ ਕੋਈ ਪਕੜੇ ਪੱਲੇ ਨਾਲ, ਚੋਰ ਕਰਕੇ ਕਹਿ, ਸੱਚੇ ਪਾਤਸ਼ਾਹ ਆਏ ਕਿਹੜੇ ਰੂਪ ਵਿਚ ਆਏ? ਆਏ ਮੁਬਾਰਕ ਹੈ, ਪਰ ਕਿਹੜੇ ਰੂਪ ਵਿਚ ਇਸ ਬੁੱਢੇ ਨੂੰ ਆ ਕੇ ਦਰਸ਼ਨ ਦਿੱਤੇ ਨੀ? ਰਾਤ ਪਈ, ਭਾਈ ਜੈਤੇ ਨੇ ਇੱਥੇ ਆਪਣੀ ਇੱਕ ਰਾਤ ਚੌਥੇ ਪੜਾਅ ਦੀ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਭਾਈ ਜੈਤਾ ਜੀ ਉੱਠੇ ਨੇ ਤੇ ਦਰਗਾਹੀ ਸ਼ਾਹ ਨੂੰ ਕਹਿਣ ਲੱਗੇ, ਹੁਣ ਵਿਦਿਆ ਦਿਓ। ਕਹਿੰਦੇ ਨੇ, ਉਸ ਫਕੀਰ ਨੇ ਨਾ ਆਪਣੇ ਹੱਥਾਂ ਵਿਚ ਜਿਵੇਂ ਗੁਰੂ ਨੂੰ ਵਿਦਿਆ ਕਰੀਦਾ, ਸ਼ੀਸ਼ ਨੂੰ ਪਕੜ ਕੇ ਆਪਣੀ ਉਸ ਝੌਂਪੜੀ ਤੋਂ ਕੁਝ ਸਮਾਂ ਪੈਰ ਪੱਟ ਕੇ ਅੱਗੇ ਗਿਆ, ਸ਼ੀਸ਼ ਪਕੜਿਆ ਤੇ ਫਿਰ ਭਾਈ ਜੈਤੇ ਦੀ ਝੋਲੀ ਵਿਚ ਪਾ ਦਿੱਤਾ ਤੇ ਕਹਿੰਦਾ, ਇੱਕ ਕੰਮ ਕਰੀ ਜੈਤਿਆ, ਕਿ ਗੁਰੂ ਗੋਬਿੰਦ ਰਾਏ ਨੂੰ ਕਹੀ ਕਿ ਮੈਂ ਓਨੀ ਦੇਰ ਤੱਕ ਪ੍ਰਾਣ ਨਹੀਂ ਤਿਆਗਣੇ, ਤਿਲਕ ਜੰਨੂ ਦੀ ਰਾਖੀ ਦੀ ਖਾਤਰ ਬਾਪੂ ਨੂੰ ਤੋਰਨ ਵਾਲਿਆ, ਮੈਂ ਘੱਟੋ ਘੱਟ ਤੇਰੇ ਦਰਸ਼ਨ ਕਰਨ ਚਾਹਨਾ, ਜਿਹੜਾ ਹਿੰਦੁਸਤਾਨ ਦੀ ਪੱਤ ਦੀ ਖਾਤਰ ਆਪਣੇ ਬਾਪ ਦਾ ਸੀਸ ਵਾਰ ਦਿੱਤਾ। ਇੱਕ ਵਾਰੀ ਕਹੀ ਕਿ ਬੁੱਢੜਾ ਫਕੀਰ ਬੈਠਾ ਹੈ, ਕਿਤੇ ਲੰਘਦਾ ਹੁੰਦਾ ਦਰਸ਼ਨ ਦੇ ਦੇਈ, ਤੇ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਿਰ ਇਸ ਫਕੀਰ ਦਰਗਾਹੀ ਸ਼ਾਹ ਦੇ ਕੋਲ ਗਏ ਸਨ। ਕੁਝ ਸਮੇਂ ਤੋਂ ਬਾਅਦ
ਇਹਨੇ ਦਰਸ਼ਨ ਕੀਤੇ ਤੇ ਤਾਂ ਆਪਣੇ ਪ੍ਰਾਣ ਤਿਆਗੇ ਸਨ। ਭਾਈ ਜੈਤਾ ਪਹਿਲਾ ਪੜਾਅ ਭਗਪਤ ਕੀਤਾ, ਦੂਜਾ ਪੜਾਅ ਤਰਾਵੜੀ ਕੀਤਾ, ਤੀਜਾ ਪੜਾਅ ਅੰਬਾਲੇ ਕੀਤਾ ਤੇ ਚੌਥਾ ਪੜਾਅ ਨਾਭਾ ਸਾਹਿਬ ਦਰਗਾਹੀ ਸ਼ਾਹ ਦੇ ਕੋਲ ਕੀਤਾ। ਹੁਣ ਸਾਹਮਣੇ ਉਹ ਕੀਰਤਪੁਰ ਦਿਸਦਾ ਪਿਆ ਹੈ, ਕੀਰਤਪੁਰ ਸਾਹਿਬ ਤੋਂ ਅੱਗੇ ਆਨੰਦਪੁਰ ਹੈ। ਜਿਉਂ ਜਿਉਂ ਭਾਈ ਜੈਤਾ ਪੈਰ ਪੱਟਦਾ ਕੀਰਤਪੁਰ ਵੱਲ, ਤਿਉਂ ਤਿਉਂ ਅੰਦਰ ਤਾਂ ਦ੍ਰਿੜਤਾ ਵਿੱਚ ਹੈ, ਮਨ ਬੈਰਾਗ ਵੀ ਚਾਹੁੰਦਾ ਮਨਾ ਕਿ ਗੁਰੂ ਤੇਗ ਬਹਾਦਰ ਗਏ ਕਿਵੇਂ ਤੇ ਸੀਸ ਵਾਪਸ ਕਿਵੇਂ ਆਇਆ। ਕੀਰਤਪੁਰ ਪਹੁੰਚ ਗਿਆ ਤੇ ਮਨ ਚ ਖਿਆਲ ਆਇਆ ਕਿ ਇਸੇ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾ ਤਿਆਗਿਆ ਸੀ, ਇੱਥੇ ਗੁਰੂ ਹਰਿਰਾਇ ਸਾਹਿਬ ਨੇ ਚੋਲਾ ਤਿਆਗਿਆ ਸੀ। ਹੋ ਸਕਦਾ ਹੈ ਕਿ ਵੱਡਿਆਂ ਦੇ ਅੰਤਲੇ ਸੰਸਕਾਰ ਇੱਥੇ ਕੀਤੇ ਗਏ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਸੰਸਕਾਰ ਵੀ ਨਾ ਇੱਥੇ ਕਰਨਾ ਹੋਵੇ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਕੀਰਤਪੁਰ ਸਾਹਿਬ ਗੁਰਦੁਆਰਾ ਹੈ ਬਿਬਾਨਗੜ੍ਹ, ਇੱਥੇ ਜੇ ਕਿਤੇ ਮੌਕਾ ਮਿਲੇ ਇਨ੍ਹਾਂ ਥਾਵਾਂ ਦੇ ਦਰਸ਼ਨ ਕਰਿਓ। ਗੁਰਮੁਖੋ ਮੈਂ ਅੱਜ ਵੀ ਬੇਨਤੀ ਕਰ ਰਿਹਾ ਸਾਂ, ਜਦੋਂ ਇਨ੍ਹਾਂ ਥਾਵਾਂ ਤੇ ਜਾਈਏ ਤੇ ਪਿਕਨਿਕ ਮਨਾ ਨਹੀਂ, ਸੈਰ ਸਪਾਟਾ ਕਰ ਨਹੀਂ, ਕਦੀ ਨੇਤਰ ਬੰਦ ਕਰਕੇ ਭਾਈ ਜੈਤੇ ਦੇ ਚਰਨਾਂ ਦਾ ਧਿਆਨ ਟਿਕਾ ਕੇ ਉਹਦੇ ਸੀਨੇ ਨਾਲ ਲੱਗੇ ਹੋਏ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਦਰਸ਼ਨ ਕਰਿਆ ਜੀ, ਸੁਰਤ ਟਿਕਾ ਕੇ। ਕੀਰਤਪੁਰ ਭਾਈ ਜੈਤਾ ਪਹੁੰਚ ਗਿਆ, ਸੁਨੇਹਾ ਆਨੰਦਪੁਰ ਭੇਜ ਦਿੱਤਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਨੂੰ ਕਹਿ ਦਿਓ ਕਿ ਜੈਤਾ ਆ ਗਿਆ ਹੈ ਆਪ ਜੀ ਦੇ ਪਿਤਾ ਜੀ ਦਾ ਸੀਸ ਲੈ ਕੇ। ਕਹਿੰਦੇ ਨੇ ਕਿ ਸ਼ਾਮ ਦੇ ਵੇਲੇ ਸੂਰਜ ਢਲਦੇ ਹੋਏ ਆਨੰਦਪੁਰ ਸਾਹਿਬ ਸੁਨੇਹਾ ਪਹੁੰਚਿਆ ਹੈ, ਮਾਤਾ ਨਾਨਕੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਰਾਏ, ਗੁਰੂ ਗੋਬਿੰਦ ਰਾਏ ਜੀ ਦੇ ਮਾਮਾ ਕਿਰਪਾਲ ਚੰਦ ਕੀਰਤਪੁਰ ਤੋਂ ਸੁਨੇਹਾ ਗਿਆ। ਕੁਝ ਕਹਿੰਦੇ ਨੇ ਭਾਈ ਉਹਦੇ ਨਾਲ ਗਿਆ ਸੀ ਕਿ ਭਾਈ ਜੈਤੇ ਨਾਲ ਹੋਰ ਵੀ ਸੱਜਣ ਸਨ, ਜਾ ਕੇ ਦਰਵਾਜ਼ਾ ਗੁਰੂ ਕਾ ਕਿਲਾ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਘਰ ਦੇ। ਮਾਤ ਨਾਨਕੀ ਨੇ ਦੇਖਿਆ, ਪੁੱਛਿਆ ਕੌਣ, ਗੁਰੂ ਗੋਬਿੰਦ ਰਾਏ ਸਾਹਮਣੇ ਆਏ, ਸਿੱਖ ਤੋਂ ਬੋਲਿਆ ਨਾ ਗਿਆ, ਚੁੱਪ ਸੀ, ਪੁੱਛਿਆ ਦੱਸ, ਸਿਰਫ ਰੋ ਪਿਆ। ਕਹਿਣ ਲੱਗੇ ਬੋਲਦਾ ਕਿਉਂ ਨਹੀਂ, ਗੁਰੂ ਗੋਬਿੰਦ ਰਾਏ ਜੀ ਦੇ ਸਾਹਮਣੇ ਝੁੱਕ ਕੇ ਕਹਿੰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਪਿਤਾ ਦਾ ਸੀਸ ਦਿੱਲੀ ਤੋਂ ਕੀਰਤਪੁਰ ਪਹੁੰਚ ਚੁੱਕਾ, ਭਾਈ ਜੈਤਾ ਲੈ ਕੇ ਆਇਆ, ਪਰ ਭਾਈ ਜੈਤੇ ਨੇ ਸੀਸ ਨਹੀਂ ਛੱਡਿਆ, ਸੀਸ ਦੇ ਨਾਲ ਰਿਹਾ ਹੈ। ਗੁਰੂ ਗੋਬਿੰਦ ਰਾਏ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਇੱਕ ਪਾਲਕੀ ਲੈ ਲਈ, ਬੁੱਢੜੀ ਦਾਦੀ ਨੂੰ ਨਾਲ ਲਿਆ, ਆਪਣੀ ਮਾਤਾ ਮਾਂ ਗੁਜਰੀ ਨੂੰ ਨਾਲ ਲੈ ਲਿਆ, ਸਿੱਖ ਸੰਗਤ ਬੈਰਾਗ ਦੇ ਵਿੱਚ ਆਈ ਤੇ ਗੁਰੂ ਕੀ ਬਾਣੀ ਸ਼ਬਦ ਪੜ੍ਹਦੇ ਹੋਏ ਕੀਰਤਪੁਰ ਸਾਹਿਬ ਆਏ। ਭਾਈ ਜੈਤਾ ਗੁਰੂ ਪਰਿਵਾਰ ਨੂੰ ਦੇਖ ਕੇ ਉੱਠ ਕੇ ਖੜਾ ਹੋ ਗਿਆ, ਹੁਣ ਆਖਰ ਇਸ ਸਿੱਖ ਨੂੰ ਕਿੰਨਾ ਕੁ ਵੱਡਾ ਮਾਣ ਤੇ ਕਿਹੋ ਜਿਹਾ ਅੰਦਰ, ਇਹਨੇ ਦੇਖਿਆ ਅੱਖਾਂ ਨਾਲ ਸਭ ਕੁਝ, ਇਹਨੇ ਆਰੇ ਨਾਲ ਚਿਰਦਾ ਹੋਇਆ ਮਤੀ ਦਾਸ ਗੁਰੂ ਕਾ ਲਾਲ ਦੇਖਿਆ, ਇਹਦੀਆਂ ਅੱਖਾਂ ਨੇ ਉਬਾਲੇ ਖਾਂਦਾ ਭਾਈ ਦਿਆਲਾ ਦੇਖਿਆ, ਇਹਦੀਆਂ ਅੱਖਾਂ ਨੇ ਸਤੀ ਦਾਸ ਦੇ ਲੂਹ ਨਾਲ ਲੱਗੇ ਹੋਏ ਲਾਂਬੂ ਦੇਖੇ ਨੇ, ਤੇ ਇਸ ਭਾਈ ਜੈਤੇ ਨੇ ਗੁਰੂ ਤੇਗ ਬਹਾਦਰ ਦਾ ਪਿੰਜਰਾ ਵੀ ਦੇਖਿਆ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਹੁੰਦਾ ਵੀ ਦੇਖਿਆ। ਹੁਣ ਕਿਵੇਂ ਪੇਸ਼ ਕਰੇਗਾ ਪਰਿਵਾਰ ਨੂੰ ਸੱਚੇ ਪਾਤਸ਼ਾਹ ਹੈ, ਤੇ ਚਾਦਰ ਵਿੱਚ ਲਪੇਟਿਆ ਹੋਇਆ ਸੀਸ ਇੱਕੋ ਦਮ ਗੁਰੂ ਕਲਗੀਧਰ ਜੀ ਦੇ ਸਾਹਮਣੇ ਰੱਖ ਕੇ ਆਪ ਭਾਈ ਜੈਤਾ ਜੀ ਪਿੱਛੇ ਹਟ ਗਏ, ਨੀਵੀਂ ਪਾ ਲਈ, ਕੁਛ ਨਹੀਂ ਬੋਲੇ, ਅੱਖਾਂ ਨਾ ਮਿਲਾ ਸਕੇ। ਮਾਤਾ ਨਾਨਕੀ ਜੀ ਕੋਲ ਆਏ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਪਹਿਲਾਂ ਗੋਬਿੰਦ ਰਾਏ ਜੀ ਨੇ ਦਾਦੀ ਦੀ ਬਾਂਹ ਪਕੜ ਕੇ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦੀ ਬਾਂਹ ਪਕੜ ਕੇ ਅੱਗੇ ਲਿਆ ਕੇ ਕਿਹਾ, ਦਾਦੀ ਮਾਂ ਆ ਬਾਪੂ ਪਿਤਾ ਜੀ ਦਾ ਸ਼ੀਸ਼ ਦੇਖ ਲਓ, ਆਪਣੇ ਪੁੱਤਰ ਦੇ ਸ਼ੀਸ਼ ਨੂੰ ਦੇਖ। ਮਾਤਾ ਨਾਨਕੀ ਨੇ ਸ਼ੀਸ਼ ਦੇਖਿਆ, ਕਹਿਣਾ ਬਹੁਤ ਸੌਖਾ ਹੈ ਗੁਰਮੁਖੋ, ਇੱਕ ਵਿਦਵਾਨ ਕਹਿੰਦਾ ਹੈ, ਪਾਵਾਂ ਕਿ ਗੁਰੂ ਘਰ ਦੀਆਂ ਤੇ ਖੇਡਾਂ ਹੀ ਹੋਰ ਨੇ, ਪਰ ਅਸੀਂ ਸਿੱਖ ਹਾਂ, ਐਵੇਂ ਕਹਿਣ ਮਾਤਰ ਨਹੀਂ। ਕਹਿੰਦਾ ਬੰਦਾ ਆਪਣੇ ਮੋਢਿਆਂ ਤੇ ਹਰ ਇੱਕ ਭਾਰ ਚੁੱਕ ਸਕਦਾ ਹੈ, ਪਰ ਮਾਪਿਆਂ ਲਈ ਸਭ ਤੋਂ ਵੱਡਾ ਭਾਰ ਹੁੰਦਾ ਪੁੱਤਰ ਦੀ ਅਰਥੀ ਚੁੱਕਣੀ, ਇਹ ਨਹੀਂ ਮੋਢਾ ਚੁੱਕ ਸਕਦਾ। ਮਾਤਾ ਨਾਨਕੀ ਨੇ ਦੇਖਿਆ, ਮੈਂ ਕਿਵੇਂ ਸਾਂਭ ਸਾਂਭ ਕੇ ਪੁੱਤਰ ਨੂੰ ਅੰਮ੍ਰਿਤਸਰ ਤੋਂ ਰੱਖਿਆ, ਕਿਵੇਂ ਬਾਬੇ ਬਕਾਲੇ ਰੱਖਿਆ, ਕਿਵੇਂ ਕੀਰਤਪੁਰ ਰੱਖਿਆ, ਕਹਿੰਦੇ ਦਾਦੀ ਦੀ ਬਾਂਹ ਪਕੜ ਕੇ ਕੋਲ ਲਿਆਂਦਾ ਤੇ ਸਿਰ ਤੇ ਹੱਥ ਰੱਖ ਕੇ ਨਾ ਮਾਤਾ ਨਾਨਕੀ ਨੇ ਪਿਆਰ ਦਿੱਤਾ, ਮਸਤਕ ਚੁੰਮਿਆ ਤੇ ਵੇਖ ਕੇ ਮੁਸਕਰਾ ਪਈ ਤੇ ਨਾਲ ਸ਼ਬਦ ਕਹਿ ਸਨ, ਦੇਖੋ ਮੇਰੇ ਲਾਲ ਦੇ ਚਿਹਰੇ ਦੀ ਲਾਲੀ ਤਾਂ ਉਸੇ ਤਰ੍ਹਾਂ ਪੱਕਦੀ ਪਈ ਹੈ। ਮਾਤਾ ਗੁਜਰੀ ਜੀ ਆਏ, ਮੱਥਾ ਟੇਕ ਕੇ ਸ਼ਬਦ ਕਹਿ ਸਨ, ਸਵਾਮੀ ਜੀ ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ, ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ। ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਜੀ ਦੇ ਸ਼ੀਸ ਦੇ ਦਰਸ਼ਨ ਕੀਤੇ ਤੇ ਆਵਾਜ਼ ਦੇ ਕੇ ਕਿਹਾ, ਭਾਈ ਜੈਤੇ ਸਾਹਮਣੇ ਆ, ਦੇਖੋ ਕਈ ਦਿਨਾਂ ਦਾ ਥੱਕਿਆ, ਗਿੱਟੇ ਗੋਡੇ ਸਾਰੇ ਕੰਡਿਆਂ ਨੇ ਛਿੱਲੇ ਪਏ, ਇੰਨੇ ਜ਼ਬਰ ਜ਼ਾਲ ਕੇ ਸਿੱਖ ਪਹੁੰਚਿਆ ਤੇ ਪਦਵੀ ਪਤਾ ਕਾਹਦੀ ਮਿਲੀ? ਕਹਿਣ ਲੱਗੇ, ਰੰਗਰੇਟੇ ਗੁਰੂ ਕੇ ਬੇਟੇ, ਗੁਰੂ ਕਾ ਬੇਟਾ ਕਿਉਂ ਕਿਹਾ? ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਾਂਗਾ, ਗੁਰੂ ਕੇ ਬੇਟੇ ਦਾ ਅਰਥ ਹੈ ਕਿ ਜਿਵੇਂ ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਪਿਤਾ ਦੇ ਤਨ ਨੂੰ ਸਾਂਭਦਾ ਹੈ, ਹੇ ਭਾਈ ਜੇਤੇ ਤੂੰ ਗੁਰੂ ਤੇਗ ਬਹਾਦਰ ਜੀ ਦੇ ਤਨ ਨੂੰ ਸਾਂਭਣ ਵਿੱਚ, ਸੀਸ ਨੂੰ ਸਾਂਭਣ ਵਿੱਚ ਇੱਕ ਪੁੱਤਰ ਵਾਲਾ ਰੋਲ ਅਦਾ ਕੀਤਾ ਹੈ, ਤੂੰ ਗੁਰੂ ਕਾ ਬੇਟਾ ਹੈ। ਨਾਲੇ ਸੀਨੇ ਨਾਲ ਲਾ ਕੇ ਕਿਹਾ, ਰੰਗਰੇਟੇ ਗੁਰੂ ਕੇ ਬੇਟੇ, ਤੇ ਭਾਈ ਜੈਤੇ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਿਦਕ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ ਬਖਸ਼ੋ, ਮੇਰ ਕਰੀ ਮੈਂ ਤੇਰਾ ਹਾਂ, ਬਸ ਅੱਜ ਇੱਕ ਝੋਲੀ ਵਿੱਚ ਦਾਤ ਪਾ ਦੇ, ਜਿਸ ਦਿਨ ਸ਼ਹਾਦਤ ਦਾ ਜਾਮ ਪੀਵਾਂ ਉਹ ਦਿਨ ਤੇਰੇ ਨੇਤਰ ਮੇਰੇ ਤਨ ਨੂੰ ਦੇਖ ਦੇਖੂ। ਭਾਈ ਜੈਤਾ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਬਣਿਆ, ਜਿਨੇ ਸ਼ਹਾਦਤ ਦਾ ਜਾਮ ਪੀਤਾ, ਕਲਗੀ ਵਾਲੇ ਦੀਆਂ ਰਹਿਮਤਾਂ ਲਈਆਂ, ਖਜੂਰ ਦੇ ਸੀਸ ਨੂੰ ਪਾਲਕੀ ਵਿੱਚ ਰੱਖਿਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਆਏ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ, ਗੁਰੂ ਤੇਗ ਬਹਾਦਰ ਆਪ ਜੀ ਦੇ ਪੁੱਤਰ ਨੇ ਬਚਿੱਤਰ ਨਾਟਕ ਲਿਖਿਆ, ਕੇਵਲ ਲਿਖਿਆ ਹੀ ਨਹੀਂ, ਤੇਰੇ ਪੁੱਤਰ ਨੇ ਜਿੰਨੇ ਵੀ ਨਾਟਕ ਕੀਤੇ ਉਹ ਬਚਿੱਤਰ ਨੇ। ਮੈਂ ਜਦੋਂ ਸਾਹਿਬਜ਼ਾਦਿਆਂ ਦਾ ਸਾਕਾ ਅਰਜ਼ ਕੀਤਾ ਸੀ, ਉਸ ਦਿਨ ਬੇਨਤੀ ਕੀਤੀ ਸੀ, ਦੁਨੀਆਂ ਵਿੱਚ ਸਭ ਤੋਂ ਕੀਮਤੀ ਥਾਂ ਕੇਵਲ ਸਰਹੰਦ ਦੀ ਧਰਤੀ ਤੇ ਜੋਤੀ ਸਰੂਪ ਹੈ, ਜਿੱਥੇ ਸੋਨੇ ਦੀਆਂ ਮੋਹਰਾਂ ਤਿਰਛੀਆਂ ਕਰਕੇ ਥਾਂ ਖਰੀਦ ਕੇ ਗੁਰੂ ਤੇਗ ਬਹਾਦਰ ਦੇ ਪੋਤਿਆਂ ਦਾ ਤੇ ਮਹਿਲ ਦਾ ਸੰਸਕਾਰ ਕੀਤਾ ਗਿਆ ਸੀ, ਸਭ ਤੋਂ ਕੀਮਤੀ ਥਾਂ ਹੈ ਦੁਨੀਆਂ ਵਿੱਚ। ਇੱਕੋ ਇੱਕ ਮਿਸਾਲ ਹੈ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਣ, ਇੱਕ ਦਾ ਸੰਸਕਾਰ ਧੜ ਦਾ ਸੰਸਕਾਰ ਦਿੱਲੀ ਦੀ ਧਰਤੀ ਤੇ ਹੋਵੇ ਤੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਵੇ, ਕਈ ਦਿਨਾਂ ਦਾ ਵਕਵਾ ਹੋਵੇ। ਹਜ਼ੂਰ ਦੇ ਸੀਸ ਨੂੰ ਲਿਆਂਦਾ, ਸੀਸਗੰਜ ਆਨੰਦਪੁਰ ਸਾਹਿਬ ਜਾਇਓ ਤੇ ਦਰਸ਼ਨ ਕਰਿਆ, ਜੇ ਪੁੱਛਿਓ ਕਿ ਸੀਸਗੰਜ ਕਿੱਥੇ ਹੈ। ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਗੁਲਾਬ ਦਾ ਪਾਣੀ ਲਿਆਂਦਾ, ਮੇਰੇ ਗੁਰੂ ਕਲਗੀਧਰ ਗੋਬਿੰਦ ਰਾਏ ਜੀ ਨੇ ਇਸ਼ਨਾਨ ਕਰਾਇਆ ਤੇ ਗੁਰਮੁਖੋ ਭਾਈ ਜੈਤੇ ਨੂੰ ਵੱਖ ਨਹੀਂ ਕਰਨ ਦਿੱਤਾ, ਆਪਣੇ ਹੱਥ ਨਾਲ ਹੀ ਇਸ਼ਨਾਨ ਕਰਾਇਆ ਤੇ ਨਾਲ ਭਾਈ ਜੈਤੇ ਨੂੰ ਕਿਹਾ, ਗੁਰੂ ਕੇ ਬੇਟੇ ਆ ਅਖੀਰ ਵਾਲੇ ਸੰਸਕਾਰ ਦੀ ਮਰਿਆਦਾ ਵੀ ਤੂੰ ਨਾਲ ਨਿਭਾਣੀ ਹੈ, ਤੂੰ ਇੰਨੇ ਦਿਨ ਸੀਸ ਸਾਂਭ ਕੇ ਲਿਆ, ਇਸ਼ਨਾਨ ਕਰਾਇਆ, ਚਿਖਾ ਚਣੀ, ਆਪਣੇ ਹੱਥੀਂ ਲਾਂਬੂ ਲਾਇਆ ਤੇ ਨਾਲ ਪੁੱਛਿਆ, ਜੈਤਿਆ ਤੂੰ ਸੀਸ ਚੁੱਕਿਆ, ਧੜ ਸੁਣਿਆ ਲੱਕੀ ਸ਼ਾਹ ਲੈ ਗਿਆ, ਓਏ ਉੱਥੇ ਹੋਰ ਸਿੱਖ ਨਹੀਂ ਸਨ? ਕਹਿਣ ਲੱਗਾ, ਸੱਚੇ ਪਾਤਸ਼ਾਹ ਹੋਣਗੇ, ਪਰ ਕੀ ਪਤਾ ਸੀ ਸਿੱਖਾਂ ਦੇ ਚਿਹਰੇ ਤੇ ਕੋਈ ਲਿਖਿਆ। ਉਸ ਵੇਲੇ ਮਿਲੇ ਕਲਗੀਧਰ ਗੁਰੂ ਗੋਬਿੰਦ ਰਾਏ ਨੇ ਕਿਹਾ, ਜੈਤਿਆ ਬਾਪੂ ਦਾ ਸੀਸ ਲੈ ਕੇ ਆਏ, ਚੇਤੇ ਰੱਖੀ, ਹੁਣ ਇਹੋ ਜੀ ਜਵਾਲਾ ਭਟਕੇਗੀ ਕਿ ਜਿਨ੍ਹਾਂ ਹੱਥਾਂ ਨੇ ਸੀਸ ਸਾਂਭ ਕੇ ਲਿਆਂਦੇ ਨੇ ਇਹਨਾਂ ਖੱਥਾਂ ਵਿੱਚ ਅੱਜ ਖੜਕ ਪਕੜਾਈ ਜਾਏਗੀ ਤੇ ਆਵਾਜ਼ ਆਵੇਗੀ, ਖੰਡ ਬੇਹੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਕੁਝ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਬੰਧ ਸੁਖ ਸੰਤਾ ਕਰਨੰਗ ਦੁਧ ਦੁਰਮਤ ਦਰਨੰਗ ਕਿਲਵਿਕ ਹਰਨੰਗ। ਕਹਿਣ ਲੱਗੇ, ਅੱਜ ਤੋਂ ਬਾਅਦ ਹੱਥ ਵਿੱਚ ਤੇਗ ਪਕੜਾਵਾਂਗਾ ਤੇ ਅੱਜ ਸਿੱਖ ਲੁਕਿਆ ਵੀ ਦਿਸਿਆ ਨਹੀਂ, ਜੇ ਲੱਖਾਂ ਵਿੱਚ ਖਲੋਤਾ ਹੋਵੇਗਾ ਤੇ ਪਤਾ ਲੱਗ ਜਾਏਗਾ ਇਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਹਜ਼ੂਰ ਨੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ, ਫਿਰ ਹਜ਼ੂਰ ਨੇ ਤੇਗ ਪਕੜੀ ਕਹਿ, ਉਸ ਤੇਗ ਵਿੱਚੋਂ ਇੱਕ ਖਾਲਸ ਪੰਥ ਨਿਕਲਿਆ ਤੇ ਉਸ ਖਾਲਸ ਪੰਥ ਨੂੰ ਵੇਖ ਕੇ ਦੀ ਮਰਿਆਦਾ ਬੰਨੀ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਠ ਭੂਲ ਨਾ ਮਾਨੇ
तीर्थ दान दया तब संयम एक बिना न एक बिशाने कह लगे प्यारे पूर्ण जोत जगह घट में अज प्रगट की होया तब खालस ताहे नखालस जाने नखालस बिल्कुल शुद्ध इधर गुरु तेग बहादुर जी दे शीश दा ते धड़ दा संस्कार आया मैं इथे एक छोटी जी बेनती करके संपूर्णता करनी चाहना मैं सिखा ने दिल्ली फतेह की चांदनी चौंक दा पता सी भी इथे सिख शहीद किए गए पर ए नहीं सी पता कि गुरु तेग बहादुर जी दा शीश धड़ तों अलहदा केड़ी थां ते कीता गया सरदार बघेल सिंह ने दिल्ली फतेह की ते इको गल कही सी कि सानू गुरु धामां दी सेवा करन दित्ती जाए गुरमुखो भाई बघेल सिंह ने दिल्ली विच टंडोरा पिटवाया देखो समय दी गर्दश कदी समा सी कि टंडोरा पिटवाया गया सवेरे आयो सिखां दे नौवें गुरु दा सिर धड़ तों अलहदा कीता जाणा ते अज गुरु के खालसे ने टंडोरा पिटवाया कोई दिल्ली विचो एहो जिहा मनुख होवे जिन्हें अपनिया अखां नाल गुरु तेग बहादुर दा शीश उतरदा देखिया होवे मैनू दस के जाए उस शीश वाला खून केड़ी थां ते डुलिया सी टंडोरा पिटवाया गया। इत्थे विद्वान दो गल्लां कहिंदे कुछ कहिंदे ने माशकी दी घरवाली कुछ कहिंदे ने माशकी दी पोती कि जदों गुरु तेग बहादुर जी नूं शहीद कीता गया ते जमीन ते खून दा इको दम परनाला चलिया ते उस तो बाद माशकी आया जिन्हें हाथ मश्क विच पानी भरिया सी जिथे गुरु तेग बहादुर सच्चे पातशाह जी दा खून डुलिया उन्हें उस थां नूं धोता कहिंदे ने बिरत माई आई इहदियां अखां दी जोत मध्यम सी बड़ी मुश्किल नाल इहनूं ऐसता ऐसता चांदनी चौंक विच लै के आए ते इहने क्या कहन लगी सरदार बघेल सिंघा मैं इन्हां अखां नाल गुरु तेग बहादुर नूं देखिया है मैं इन्हां अखां नाल भाई मती दास नूं देखिया है मैं इन्हां अखां नाल धड़ ते शीश देखिया है। कहिंदे ने सरदार बघेल सिंह ने ना उस माई दे चरणां विच अपना सिर रख दिता कि मां तू धन है पर मैनूं दस तां सही। कहिंदे ने टटोल दी कोई थां उस जगह ते आ पहुंची जिथे खून डुलिया सी कहन लगी इत्थे गुरु जी दा शीश लाया गया खून दे परनाले चले ते जदों साडे घरों मश्क लै के साफ करन आए ते मैं खुद इत्थे आके अपने हत्थां नाल थां नूं साफ कीता सी मेरे खत छोटे सन मैं गुरु तेग बहादुर दा खून मेरे खत्थां नाल मैं साफ कीता है। कहिंदे ने माई नूं मालो माल कर दिता ते शीश गंज दा इह स्थान सरदार बघेल सिंह ने कायम कीता है। आओ गुरमुखो मेरे सच्ची सरकार गुरु तेग बहादुर नूं चेते तां करो सतगुरु तां कहिंदे ने तेग बहादुर सिमरिए घर नौनी दे आवै धाए खजाने तेरे घर आ जाणगे तेग बहादुर सिमरिए घर नौनी दे आवै धाए ओ सिखा चेते रख सब थाई खोए सहाए सारियां थावां ते सहायता करदा गुरु तेग बहादुर सच्चा पातशाह ते अज भी चेते रखियो शीश चला गया धड़ चला गया तू भावना बना के दे गुरु तेग बहादुर अज भी तेरे नाल जे शीश जा के सिखां नूं रहमतां देंदा है ते चेते रखी बाणी विच इक वचन कहे कह लगे हर बंस जगत जस संचरो सो कवन कहे श्री गुरु मोहियो गुरु किते नहीं जांदा तू भावना बना सतगुरु मेरा सदा सदा ना आवे ना जाए ओ अविनाशी पुरख है सब मैं रहा समाए। गुरमुखो जितनी कुसूरसी आप नाल सांझा कीता है एक तां बाणी नाल जुड़ो आप मैं एक बेनती करांगा दूरियां कैंची नाल पैंदियां ने कैंची नहीं सिख ने बनना सिख सुई धागा बने ध्यान दिया जे कैंची जदों भी दर्जी कटदा है ते कटन तो बाद पैरां ते सटदा पैरां दे थले सटदा है ते सुई नाल जदों सींदा है ते सुई नूं अपनी पग दे विच टंग दिंदा है जोड़न वाले पगां दे ताज बनदे ने ते तोड़न वालियां कटन वालियां कैंचियां पैरां दे विच रुलदियां हुंदियां जुड़न दा यतन करिए अमृत दी दात लै के गुरु गोबिंद सिंह दे चरणां नाल जुड़िए ते जिस दिन गुरु तेग बहादुर जी दा शहीदी पुरब आएगा ना देखो असी लोक मनाने आ होर तरह गुरु तेग बहादुर शहीद हो गए ते पटियाला बाद विच बणिया पहला सैफाबाद सी
साहिब खां कोल सतगुरु चौमासे का समा रहे ते साहिब खां मुसलमान फकीर अपने किले विच मसीत बनाई ते दूजे दिन इटा खड़िया करे पिया ते गुरु तेग बहादुर जी ने कहा की बनाने कह लगा तुहाडे पाठ कर ली ध्यान ली धर्मशाला कह लगे केड़े इटा दे भरम विच पै गए तू मसीत विच नमाज पढ़ लिया कर ते मैं इत्थे गुरु गुरु कर लांगा इटा दा ते भरम ही है। जदों सुनिया ना कि गुरु तेग बहादुर शहीद हो गए ने कहिंदे ने सैफ खां कश्मीर दा सूबेदार सी 40 दिन काले कपड़े पा के रोंदा रहा गलिया विच तुरिया फिरदा सी औरंगजेब दा रिश्तेदार सी नाले रोंदा ते नाले कहिंदा सी औरंगजेब दी जड़ पट्टी गई जे ते 40 दिन ओ मंजे ते नहीं जमीन ते सौंदा रहा। आप बजुर्गां नूं पता है जदों गुरु तेग बहादुर दी शहादत आउंदी सी ते सिख मंजे ते नहीं सन सौंदे रात नूं जमीन ते सौंदे सन गुरु के लालां दे दिन आउंदे सन ते पोह दीआं रातां जमीन ते सौंदे सन। मैं सिर्फ तुहानूं एक बेनती करनी है गुरमुखो जदों शहादत वाला दिन आवेगा ना ते सारे सिख गुरु तेग बहादुर दी बाणी जरूर पढ़िया उस बापू नाल गल्लां करियो 59 शब्द ने 57 शलोक ने ते जदो पढ़ोगे बाणी ते शहीदी वाले दिन जदो ए पढ़ोगे ना कि बल होवा बंधन छुटे सब किछ हो तू पाए उदन साडे अंदर नूं भी बल मिलेगा। इनिया कु बेनतियां प्रवान करनिया। वाहिगुरु जी का खालसा वाहिगुरु।